ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਵਿੱਤਰ ਵਿਚਾਰ ਜਿਹੜੇ ਗੁਰਬਾਣੀ ਦੇ ਵਿੱਚ ਹਨ ਸਤਿਗੁਰਾਂ ਦੇ, ਉਹਨਾਂ ਦੇ ਨਾਲ ਸੰਸਾਰੀ ਖਿਆਲਾਂ ਨੂੰ ਬਦਲ ਕੇ ਸਵੱਛ ਕਰ ਦਿੰਦੇ। ਜਿਵੇਂ ਗੰਗਾ ਦਾ ਪਾਣੀ ਪਵਿੱਤਰ ਮੰਨਿਆ, ਜਿੰਨੇ ਗੰਦੇ ਨਾਲੇ ਟੋਭਿਆਂ ਦਾ ਗਲੀਆਂ ਦਾ ਜਿਉਂ ਮੀਂਹ ਉੱਠੇ, ਗਲੀਆਂ ਟੋਭਿਆਂ ਨਾਲਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਏ। ਜਿਵੇਂ ਉਹ ਪਵਿੱਤਰ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਮਹਾਨ ਗੰਗਾ ਜਿਹੜੀ ਗੁਰਬਾਣੀ ਹੈ, ਜਦੋਂ ਗੁਰਬਾਣੀ ਦੇ ਵਿਚਾਰ ਜਿਹੜੇ ਉਹਨਾਂ ਦੇ ਨਾਲ ਸਾਡੇ ਗੰਦੇ ਨਾਲੇ ਦੀ ਤਰ੍ਹਾਂ ਗੰਦੇ ਖਿਆਲ ਜਿਹੜੇ ਨੇ ਅੰਤਸ਼ ਕਰਨ ਦੇ, ਉਹਦੇ 'ਚ ਪ੍ਰਵੇਸ਼ ਕਰਨਗੇ, ਸ਼ੁੱਧਤਾ ਨੂੰ ਪ੍ਰਾਪਤ ਹੋਣਗੇ। ਸੋ ਆਓ ਮਨ ਵਿਰਤੀਆਂ ਇਕਾਗਰ ਕਰੋ, ਸਤਿਗੁਰਾਂ ਦੀ ਪਾਵਨ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਤੋਂ, ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹਿਓ ਪਰ ਪਨਮ ਅਥਰਾ ਕੁਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਗੁਰੂ ਸਾਹਿਬ ਜੀ ਦੇ ਪਾਵਨ ਬਚਨ, ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਸਿੱਖ। ਸਤਿਗੁਰੂ ਦੀ ਬਾਣੀ ਸਤ ਪਰਮੇਸ਼ਵਰ ਦਾ ਸਰੂਪ ਹੈ। ਆਓ, ਜਿਸ ਪ੍ਰਕਾਰ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ, ਪਾਵਨ ਬਚਨ ਤੇਰਾ ਭੋਗੇ ਅੰਗ ਬਦਲਦਾ, ਗੁਰੂ ਸਾਹਿਬ ਕਿਰਪਾ ਕਰਨ, ਤਿੰਨ ਸਭਈਏ ਰਹਿੰਦੇ ਨੇ ਗੁਰੂ ਅਰਜਨ ਦੇ ਵਿੱਚ, ਬਖਤੇ ਦੇ ਰਸਨਾ ਸ਼ਬਦ ਦੀ ਸਾਂਝ ਹੈ, ਸੁਣਾਉਣ ਵਾਲਾ ਵੀ ਸਿੱਖ, ਸੁਣਨ ਵਾਲਾ ਵੀ ਸਿੱਖ, ਦੋਨਾਂ ਦੇ ਦਰਮਿਆਨ ਗੁਰੂ ਸਰੂਪ ਸ਼ਬਦ ਹੈ, ਸਿਧਾਂਤ ਗੁਰੂ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਵਰ ਦੀ ਬੰਦਗੀ ਦੀ ਮਹਿਮਾ ਕਰਦੇ ਹੋਏ, ਨਾਮ ਸਿਮਰਨ ਦਾ ਪ੍ਰਤਾਪ ਦਰਸਾਉਂਦੇ ਹੋਏ ਪਟਾਂ ਨੂੰ ਦੱਸ ਰਹੇ ਨੇ ਕਿ ਹੇ ਪਟੋ, ਸੁਣਨਾ ਕਰੋ ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਵਰ ਦਾ ਸਿਮਰਨ ਕੀਤਾ ਹੈ,
ਗੁਣ ਸਮੂਹ ਫਲ ਸਗਲ ਮਨੋਰਥ,
ਉਹਨਾਂ ਨੂੰ ਸਾਰੇ ਗੁਣ ਪ੍ਰਾਪਤ ਹੋ ਜਾਂਦੇ ਹੈ। ਸਮੂਹ ਸਮਗਰ ਸਾਰੇ ਤੋਂ ਭਾਵ ਹੈ, ਗੁਣ ਜਿਹੜੇ ਸਾਸਨੀ ਵਿਸ਼ੇਸ਼ ਕਰਕੇ ਜਿਵੇਂ ਸਤ, ਸੰਤੋਖ, ਧੀਰਜ, ਧਰਮ, ਵਿਚਾਰ, ਇਹ ਸਮੂਹ ਜਿਹੜੇ ਗੁਣ ਹਨ, ਬੰਦਗੀ ਕਰਨ ਵਾਲੇ ਨੂੰ ਆਪ ਹੀ ਇਹ ਗੁਣ ਪ੍ਰਾਪਤ ਹੋ ਜਾਂਦੇ। ਸੋ ਇਸ ਕਰਕੇ ਗੁਣ ਸਮੂਹ ਸਾਰੇ ਗੁਣ ਪ੍ਰਾਪਤ ਹੋ ਜਾਂਦੇ ਨੇ, ਗੁਣਵੰਤਿਆਂ ਗੁਣ ਦੇ। ਸਿਮਰਨ ਕਰਨਾ ਵੀ ਇੱਕ ਗੁਣ ਹੈ, ਸਿਮਰਨ ਕਰਨ ਵਾਲੇ ਜਿਹੜੇ ਗੁਣੀ ਪੁਰਸ਼ ਨੇ ਉਹਨਾਂ ਨੂੰ ਹੋਰ ਵੀ ਗੁਣ ਬਖਸ਼ਿਸ਼ ਕਰ ਦਿੰਦੇ ਆ ਮਹਾਰਾਜ। ਗੁਣ ਸਮੂਹ ਫਲ ਸਗਲ ਮਨੋਰਥ, ਤੇ ਉਹਨਾਂ ਨੂੰ ਸਾਰੇ ਫਲ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲੱਗੈ, ਚਾਰ ਪਦਾਰਥ ਸਾਰੇ ਸਤਿਗੁਰੂ ਦੇ ਅਧੀਨ ਹਨ ਭਾਈ। ਸਤਿਗੁਰ ਕਹਿ ਵਸ ਚਾਰ ਪਦਾਰਥ, ਧਰਮ, ਅਰਥ, ਕਾਮ, ਮੋਖ, ਇਹ ਜਿਹੜੇ ਸਾਰੇ ਪਦਾਰਥ ਹਨ, ਸਾਰੇ ਫਲ ਹਨ, ਇਹ ਵੀ ਪ੍ਰਾਪਤ ਹੁੰਦੇ ਹੈ। ਸਗਲ ਕੀ ਇਹ ਸਾਰੀ ਫਲ, ਧਰਮ, ਅਰਥ, ਕਾਮ, ਮੋਖ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਣ ਸਮੂਹ ਫਲ ਸਗਲ ਮਨੋਰਥ, ਮਨ ਦੇ ਅਰਥ, ਮਨ ਦੇ ਸੰਕਲਪ ਦੇ ਅਨੁਸਾਰ ਭਗਤ ਜਨਾਂ ਕੇ ਸਾਸ ਨਿਹਾਰ ਹੈ, ਆਪਣੀਆਂ ਸੰਤਾਂ ਭਗਤਾਂ ਦੇ ਮਨ ਦੇ ਸੰਕਲਪ ਨੂੰ ਪਰਮੇਸ਼ਵਰ ਵਾਹਿਗੁਰੂ ਉਡੀਕਦਾ ਰਹਿੰਦਾ ਹੈ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਾਰ ਤਾਲ ਧਰਿਆ, ਹੱਥਾਂ ਦੀਆਂ ਤਲੀਆਂ ਦੇ ਉੱਤੇ ਪਦਾਰਥ ਰੱਖੇ ਹੋਏ ਨੇ। ਜਦੋਂ ਕਿ ਸੰਤ ਭਗਤ ਫੁਰਨਾ ਕਰੇ, ਦੇਣ ਲੱਗਿਆਂ ਦੇਰ ਨਹੀਂ ਲਾਉਂਦਾ। ਜਨ ਨਾਨਕ ਵੱਲ ਵੱਲ ਸਦ ਵੱਲ ਜਾਈਏ, ਤੇਰਾ ਅੰਤ ਨਾ ਪਾਰਾ ਪਵੇ। ਸੋ ਐਸੇ ਪਰਮੇਸ਼ਵਰ ਵਾਹਿਗੁਰੂ ਦਾ ਸਿਮਰਨ ਦਾ ਪ੍ਰਤਾਪ, ਮਨੋਰਥ, ਮਨ ਦੇ ਅਰਥ, ਮਨ ਦੇ ਸੰਕਲਪ, ਭਗਤ ਜਨਾਂ ਕੇ ਸਾਸ ਨਿਹਾਰਾ, ਸਵਾਸ ਗਿਣਦਾ ਹੈ ਕਿਹੜੇ ਸਵਾਸ ਨਾਲ ਕੋਈ ਸੰਕਲਪ ਕਰਨ ਤਾਂ ਸਹੀ। ਇਸ ਕਰਕੇ ਸਿਮਰਨ ਭਜਨ ਕਰਨ ਵਾਲਿਆਂ ਦੀਆਂ ਪੂਰਨ ਹੋਈ
ਆਸ ਹਮਾਰੀ।
ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ, ਹਮਾਰੀ ਸਾਡੀ ਤਾਂ ਸਾਰੀ ਆਸਾ ਹੀ ਪੂਰਨ ਹੋ ਗਈ, ਭਾਵ ਕੋਈ ਆਸਾ ਰਹੀ ਉਹ ਹੈ ਨਹੀਂ। ਵੀਰ, ਆਸਾ ਕਰੀਏ ਰਾਮ ਕੀ, ਅਵਰ ਹੈ ਆਸ ਨਿਰਾਸ, ਹੋਰ ਕੋਈ ਆਸ ਹੀ ਨਹੀਂ ਰਹੀ, ਕੇਵਲ ਆਸ ਵਾਹਿਗੁਰੂ ਪਰਮੇਸ਼ਵਰ ਦੀ ਹੋ ਰਹੀ ਹੈ, ਸਾਰੀਆਂ ਆਸਾਂ ਪੂਰਨ ਹੋ ਗਈਆਂ।
ਔਖਦ ਮੰਤਰ ਤੰਤਰ ਪਰ ਦੁਖ ਹਰ
ਸਾਰੀ
ਸਰਬ ਰੋਗ ਖੰਡਨ ਗੁਣਕਾਰੀ।
ਪਰਮੇਸ਼ਵਰ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਉਹ ਐਸਾ ਗੁਣਕਾਰੀ ਕਹੀਏ ਲਾਭਦਾਇਕ ਹੈ, ਇਹ ਉਸ ਪਰਮੇਸ਼ਵਰ ਵਾਹਿਗੁਰੂ ਦੇ ਸਿਮਰਨ ਦੇ ਪ੍ਰਤਾਪ ਨਾਲ ਉਹ ਸਾਰਿਆਂ ਰੋਗਾਂ ਨੂੰ, ਜਿੰਨੇ ਵੀ ਸਾਸਵੀ ਰੋਗ ਹਨ, ਸਰਬ ਰੋਗ ਕਾ ਔਖ ਦਿੰਦਾ, ਸਾਰਿਆਂ ਰੋਗਾਂ ਨੂੰ ਖੰਡਨ ਕਹੀਏ ਨਾਸ਼ ਕਰਨ ਵਾਸਤੇ ਪਰਮੇਸ਼ਵਰ ਦਾ ਨਾਮ ਔਖਦ ਦਵਾਈ ਰੂਪ ਹੀ ਹੈ। ਇਸ ਕਰਕੇ ਨਾ ਇਹ ਅਥਵਾ ਰੋਗ ਜਿਹੜਾ ਸਾਸਵੀ ਹੋਮੇ ਦਾ ਹੈ, ਜਿਹੜਾ ਸਾਰਿਆਂ ਤੋਂ ਬੁਰਾ ਰੋਗ ਹੈ, ਹੋਮੇ ਦੀਰਘ ਰੋਗ ਹੈ, ਨਾਮ ਤੋਂ ਬਿਨਾਂ ਇਹ ਰੋਗ ਕੱਟਿਆ ਨਹੀਂ ਜਾ ਸਕਦਾ, ਅਤੇ ਨਾਮ ਜਿਹੜਾ ਇਸ ਰੋਗ ਨੂੰ ਕੱਟਣ ਵਾਸਤੇ ਦਵਾਈ ਹੈ। ਦੂਸਰਾ ਸਾਸਵ ਜੀ ਕਾਮ ਕ੍ਰੋਧ ਜਿਹੜੇ ਹਨ ਇਹ ਇਹੋ ਹਨ ਜਿਹਨੇ ਸੱਪ ਅਤੇ ਥੂਹੇ ਦੀ ਜ਼ਹਿਰ ਹੈ, ਜਦੋਂ ਲੜ ਜਾਂਦਾ ਹੈ ਉਹਦੀ ਜ਼ਹਿਰ ਸਾਰੇ ਸਰੀਰ ਵਿੱਚ ਫੈਲ ਜਾਂਦੀ, ਅਤੇ ਕਾਮ ਦੀ ਜਿਹੜੀ ਜ਼ਹਿਰ ਹੈ ਸੱਪ ਨਾਲੋਂ ਖਤਰਨਾਕ ਮੰਨੀ ਹੈ ਸਾਸਵ ਜੀ ਧਰਮ ਸ਼ਾਸਤਰ। ਉਹ ਕਹਿੰਦੇ ਸੱਪ ਤਾਂ ਜਦੋਂ ਡੰਗ ਮਾਰਦਾ ਉਦੋਂ ਜ਼ਹਿਰ ਚੜ੍ਹਦੀ ਹੈ, ਅਤੇ ਇਹ ਜਿਹੜਾ ਸਾਸਵ ਜੀ ਚਿਤਵਣੀ ਕਰਨ ਦੇ ਨਾਲ, ਜੇ ਸੱਪ ਦੀ ਆਪਾਂ ਚਿਤਵਣੀ ਕਰੀਏ ਜ਼ਹਿਰ ਨਹੀਂ ਚੜ੍ਹਦਾ, ਅਤੇ ਕਾਮ ਦੀ ਚਿਤਵਣੀ ਕਰਨ ਦੇ ਨਾਲ ਹੀ ਜ਼ਹਿਰ ਚੜ੍ਹ ਜਾਂਦਾ। ਸੋ ਇਸ ਕਰਕੇ ਨਾ ਉਹ ਕਾਮ ਕ੍ਰੋਧ ਦੀ ਜ਼ਹਿਰ ਨੂੰ ਉਤਾਰਨ ਵਾਸਤੇ ਨਾਮ ਹੈ ਜਿਹੜਾ ਇਹ ਸਾਸਵੀ ਗਾਰੂ ਮੰਤਰ ਹੈ, ਅਤੇ ਦੂਸਰਾ ਜਿਵੇਂ ਬਹੁਤ ਸਾਰੇ ਤਾਂਤਰਿਕ ਵਿੱਦਿਆ ਦੇ ਅੰਦਰ ਅਤੇ ਕੁਝ ਪੁਰਾਣੇ ਸਮੇਂ ਦੇ ਅੰਦਰ ਤਾਂਤਰਿਕ ਵਿੱਦਿਆ ਵਾਲੇ ਜਿਹੜੇ ਸੀ ਫੋੜੇ ਫਿਰਸੀਆਂ ਨੂੰ ਹਟਾਉਣ ਵਾਸਤੇ ਤਾਗੇ ਸੁੱਤੇ ਆਦਿ ਕਰਦੇ, ਮਹਾਰਾਜ ਸਾਹਿਬ ਕਹਿੰਦੇ ਈਰਖਾ ਦਵੈਸ਼ ਦੇ ਜਿਹੜੇ ਫੋੜੇ ਫਿਣਸੀਆਂ ਨੇ ਨਾ, ਰਾਗ ਦਵੈਸ਼ ਦੀ, ਅਤੇ ਉਹਨਾਂ ਨੂੰ ਹਟਾਉਣ ਵਾਸਤੇ ਇਹ ਤੰਤਰ ਰੂਪ ਵੀ ਹੈ ਜਿਹੜਾ ਵਾਹਿਗੁਰੂ ਦਾ ਨਾਮ ਹੈ। ਸੋ ਇਸ ਹਰ ਭਲੀ ਪ੍ਰਕਾਰ ਕਰਕੇ ਪਰ ਵਿਸ਼ੇਸ਼ ਕਰਕੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਵਾਹਿਗੁਰੂ ਦਾ ਜਿਹੜਾ ਨਾਮ ਹੈ।
ਕਾਮ ਕ੍ਰੋਧ ਮਦ ਮਤ ਸਰ ਤ੍ਰਿਸ਼ਨਾ,
ਇਉਂ ਸਾਸ ਜੀ ਕਾਮ ਕ੍ਰੋਧ ਤੇ ਕਾਮ ਔਰ ਕ੍ਰੋਧ ਦੋਨੇ ਸਾਸ ਜੀ ਇਹ ਤਮੋ ਗੁਣ ਬਿਰਤੀ ਦੇ ਅੰਦਰ ਪ੍ਰਭਾਵ ਪਾਉਂਦੇ ਹੈ, ਇਹ ਕਾਮ ਵਾਸ਼ਨਾ ਤੇ ਕ੍ਰੋਧ ਜਿਹੜਾ ਜਿਹੜੇ ਜਦੋਂ ਬਿਰਤੀ ਅੰਤਸ਼ ਕਰਨ ਦੀ ਤੀਕਸ਼ਣ ਹੋ ਜਾਂਦੀ ਹੈ ਉਹਨੂੰ ਕ੍ਰੋਧ ਕਹਿੰਦੇ ਹੈ, ਤੇ ਜਿਸ ਵੇਲੇ ਸਾਸ ਜੀ ਗੰਦੀ ਵਾਸ਼ਨਾ ਫੁਰਦੀ ਹੈ। ਵੈਸੇ ਤਾਂ ਮਹਾਂਪੁਰਸ਼ਾਂ ਨੇ ਕਥਾ ਦੇ ਅੰਦਰ ਕਾਮ ਦੀ ਵਿਆਖਿਆ ਕਰਦਿਆਂ ਹੋਇਆਂ ਐਸਾ ਵਚਨ ਕੀਤਾ, ਕਹਿੰਦੇ ਕਾਮ ਕਾਮ ਸਭ ਤੋਂ ਕਹਿ, ਸਾਰੀ ਦੁਨੀਆ ਹੀ ਕਾਮ ਕਾਮ ਕਹਿੰਦੀ ਹੈ, ਪਰ ਕਾਮ ਨਾ ਜਾਣੇ ਕੋਈ, ਜਾਣਦਾ ਕੋਈ ਨਹੀਂ ਵੀ ਕਾਮ ਕਿਹਨੂੰ ਕਹਿੰਦੇ। ਕਾਮ ਕਾਮ ਸਭ ਤੋਂ ਕਹਿ, ਕਾਮ ਨਾ ਜਾਣੇ ਕੋਈ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋ। ਜਿਹੜੀ ਮਨ ਦੀ ਕਾਮਨਾ ਹੈ ਨਾ ਸਾਸ ਦੀ, ਇਹਨੂੰ ਇਹ ਕਾਮ ਕਿਹਾ। ਅਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਇਹ ਜਿਹੜੀ ਲਿਖਿਤ ਕਿਰਿਆ ਹੈ ਅਤੇ ਇਹਦੇ ਨਾਲ ਕਿਉਂ ਜੁੜ ਗਿਆ ਹੈ। ਇੱਕ ਵਾਰੀ ਵਿਦਿਆਰਥੀ ਨੇ ਸਵਾਲ ਕੀਤਾ, ਕਹਿੰਦੇ ਜੀ ਦੱਸੋ ਫਿਰ ਇਹਦਾ ਕਾਰਨ ਕੀ ਹੈ, ਫਿਰ ਇਹ ਜਿਹੜੀ ਐਸੀ ਗੰਦੀ ਕਿਰਿਆ ਗੰਦੀ ਹਰਕਤ ਹੈ ਇਹਨੂੰ ਕਿਉਂ ਕਹਿ ਦਿੱਤਾ। ਜੇ ਮਨ ਦੀ ਕਾਮਨਾ ਨੂੰ ਹੀ ਕਾਮ ਕਿਹਾ ਜਾਂਦਾ ਤਾਂ ਫਿਰ ਕਾਮ ਕਹਿਣ ਤੋਂ ਝੱਟ ਹਰ ਇੱਕ ਦਾ ਮਨ ਜਿਹੜਾ ਉੱਥੇ ਹੀ ਜਾਂਦਾ ਵੀ ਕਾਮ ਇਸ ਚੀਜ਼ ਦਾ ਨਾਮ ਹੈ। ਇਹਦਾ ਸਾਸਵੀ ਉੱਤਰ ਇਹ ਹੈ ਕਿ ਜਿਸ ਤਰ੍ਹਾਂ ਬਹੁਤ ਸਾਰੇ ਨਗਰ ਐਸੇ ਹੁੰਦੇ ਹੈ, ਜਿਵੇਂ ਸਾਡੇ ਉੱਥੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅੰਦਰ ਇਹ ਨਾਲ ਹੀ ਉੱਥੇ ਨਾ ਹੁਣ ਤਾਂ ਸ਼ਹਿਰ ਦੇ ਵਿੱਚ ਹੀ ਆਇਆ ਇੱਕ ਬਾਹਮਣ ਮਾਜਰਾ ਪਿੰਡ ਹੈ। ਅਤੇ ਹੁਣ ਜੇ ਇਹ ਸਵਾਲ ਕਰੀਏ, ਹੁਣ ਅੱਖਰ ਤਾਂ ਇਹ ਦੱਸਦੇ ਆ ਵੀ ਇਹ ਮਾਜਰਾ ਜਿਹੜਾ ਬਾਹਮਣਾਂ ਦਾ, ਜਾ ਕੇ ਦੇਖੋ ਉੱਥੇ ਬਾਕੀ ਦੇ ਜਾਤਾਂ ਦੇ ਲੋਕ ਵੀ ਰਹਿੰਦੇ, ਪਰ ਨਾ ਉਹਦਾ ਬਾਹਮਣ ਮਾਜਰਾ ਹੀ ਰਹਿੰਦਾ, ਰਹਿੰਦੇ ਬਾਕੀ ਦੇ ਜਾਤਾਂ ਦੇ ਲੋਕ ਵੀ। ਇਸੇ ਤਰ੍ਹਾਂ ਸਾਹ ਸਿੰਘ ਜੀ ਮਨ ਦੇ ਅੰਦਰ ਕਾਮਨਾ ਤਾਂ ਹੋਰ ਵੀ ਹੈ, ਪਰ ਜਿਹੜੀ ਬਹੁਤੀ ਕਾਮਨਾ ਮਨੁੱਖ ਨੂੰ ਉੱਠਦੀ ਹੈ ਉਹ ਗੰਦੀ ਕਿਰਿਆ ਦੀ ਉੱਠ ਰਹਿੰਦੀ ਹੈ, ਇਸ ਲਈ ਇਹਦੇ ਨਾਲ ਇਹ ਜੁੜ ਗਿਆ, ਇਸ ਕਰਕੇ ਤਾਂ ਉੱਥੇ ਦ੍ਰਿਸ਼ਟੀ ਜਾਂਦੀ। ਸੋ ਦੂਸਰਾ ਸਾਸੀ ਕ੍ਰੋਧ, ਜਦੋਂ ਆਪਣੀ ਮੇਲ ਵਾਲੀ ਵਸਤੂ ਨੂੰ ਕੋਈ ਨੁਕਸਾਨ ਪਹੁੰਚਦਾ ਉੱਥੇ ਵੀ ਅੰਤਸ਼ ਕਰਨ ਦੀ ਬਿਰਤੀ ਤੀਕਸ਼ਣ ਹੋ ਜਾਂਦੀ, ਉਹਨੂੰ ਕ੍ਰੋਧ ਕਹਿੰਦੇ ਨੇ। ਕਾਲ ਕੂਟ ਅਰ ਕ੍ਰੋਧ ਮੈਂ ਬੜੋ ਅੰਤਰੋ ਜਾਨ। ਕਹਿੰਦੇ ਜ਼ਹਿਰ ਜਿਹੜੀ ਹੈ ਨਾ ਔਰ ਕ੍ਰੋਧ, ਇਹਦੇ ਵਿੱਚ ਦੋਨਾਂ ਦੇ ਵਿੱਚ ਨਾ ਜਿਵੇਂ ਪਾਰਸ ਔਰ ਸੰਤ ਮੈਂ ਬੜੋ ਅੰਤਰੋ ਕਿਹਾ, ਜ਼ਹਿਰ ਦੇ ਵਿੱਚ ਔਰ ਕ੍ਰੋਧ ਦੇ ਵਿੱਚ ਵੀ ਬੜਾ ਅੰਤਰ ਹੈ। ਕੀ ਅੰਤਰ ਹੈ? ਕਹਿੰਦੇ ਜਿਹੜੀ ਜ਼ਹਿਰ ਹੈ ਉਹ ਆਪਣੇ ਆਸਰੇ ਨੂੰ ਕਦੇ ਦਗਧ ਨਹੀਂ ਕਰਦੀ, ਜਿਹੜੇ ਬਰਤਨ ਵਿੱਚ ਜ਼ਹਿਰ ਰੱਖੀ ਹੋਈ ਹੈ ਬਰਤਨ ਦਾ ਨੁਕਸਾਨ ਨਹੀਂ ਕਰਦੀ। ਕ੍ਰੋਧ ਵਿੱਚ ਆਸਰੇ ਕੁੱਦ ਹੈ, ਇਹਦਾ ਆਸਰਾ ਕੀ ਹੈ? ਕ੍ਰੋਧ ਦਾ ਅੰਤਸ਼ਕਰਨ। ਜਿਹੜੇ ਅੰਤਸ਼ਕਰਨ ਵਿੱਚ ਕ੍ਰੋਧ ਹੋਏਗਾ ਪਹਿਲਾਂ ਫੂਕੇ ਹੀ, ਉਸੇ ਨੂੰ ਫੂਕੇ, ਜਿਵੇਂ ਦੀਵਾ ਸਲਾਈ ਹੈ ਨਾ, ਜਿਸ ਵੇਲੇ ਆਪਾਂ ਅੱਗ ਲਾਉਂਦੇ ਹਾਂ ਉਹ ਜਿਹੜੀ ਸਿੱਖਾਂ ਦੀ ਜੱਦੀ ਹੈ ਦੀਵਾ ਸਲਾਈ, ਪਹਿਲਾਂ ਉਹ ਆਪਣੇ ਆਪ ਨੂੰ ਫੂਕ ਕੇ ਦੂਜੇ ਨੂੰ ਅੱਗ ਲਾ ਸਕਦੀ। ਜਿਹੜਾ ਕ੍ਰੋਧੀ ਬੰਦਾ ਹੈ ਉਹ ਦੂਸਰੇ ਨੂੰ ਕ੍ਰੋਧ ਬਾਅਦ ਚਾੜੂਗਾ, ਪਹਿਲਾਂ ਆਪ ਮੱਚ ਜਾਂਦਾ ਉਹਦੇ ਵਿੱਚ। ਇਸ ਕਰਕੇ ਕ੍ਰੋਧ ਜਿਹੜਾ ਨਾ ਕਾਮ ਵਾਸਤੇ ਕਹੇ ਕਾਮੰ ਨਰਕ ਬਿਸਰਾਮ, ਬਹੁਤ ਜੋਨੀ ਪਰਮਾਵਣਾ ਹੈ। ਚਿੱਤ ਹਰਨ ਤ੍ਰੈ ਲੋਕ ਦਮੇਂ ਜਪ ਤਪਸੀਲ ਵਿਧਾਰਨਾ। ਮਹਾਰਾਜ ਸਾਹਿਬ ਜੀ ਨੇ ਐਡੀ ਸੁਰ ਸਿੱਖਿਆ ਦਿੱਤੀ ਕਿ ਭਾਵੇਂ ਸਿਰ ਤੇ ਆਰੇ ਚੱਲ ਜਾਣ ਸਿੱਖਾ, ਤੇਰਾ ਜੀਵਨ ਜਿਹੜਾ ਨਾ ਐਡਾ ਚੜ੍ਹਦੀ ਕਲਾ ਦਾ ਹੋਵੇ, ਇਖਲਾਕ ਨਹੀਂ ਡਿੱਗਣਾ ਚਾਹੀਦਾ। ਗੁਰਸਿੱਖ ਬੱਚਿਆਂ ਨੂੰ ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਵਚਨ ਯਾਦ ਹਨ, ਉਹ ਸਦਾ ਵਾਸਤੇ ਸਾਹ ਸੀ ਗੁਰੂ ਕੇ ਵਚਨ ਕਮਾਉਂਦੇ ਹੈ। ਨਿਜ ਨਾਰੀ ਕੇ ਸਾਥ ਨਿਵਤ ਨਿਤ ਵਢਾਇਓ, ਪਰ ਨਾਰੀ ਕੀ ਸੇਜ ਗੁਰ ਸੁਪਨੇ ਹੋਣਾ ਜਾਏ। ਇਹ ਬਚਨ ਸਤਿਗੁਰਾਂ ਨੇ ਕੀਤੇ। ਸੁੱਧ ਜਲ ਤੇ ਹਮ ਧਰੀ ਬਚਨ ਗੁਰਦਏ ਹਮਾਰੇ, ਪੂਤ ਇਹਾ ਪਰਣ ਕਹੋਏ ਪ੍ਰਾਣ ਜਬਲਾ ਘਟਕਾਰੇ, ਨਿਜ ਨਾਰੀ ਕੇ ਸਾਥ ਨਿਵਤ ਨਿਤ ਵਢਾਇਓ, ਪਰ ਨਾਰੀ ਕੀ ਸੇਜ ਗੁਰ ਸੁਪਨੇ ਹੋਣਾ ਜਾਏ। ਇੱਥੇ ਤੱਕ ਸਿੱਖ ਦਾ ਜੀਵਨ ਮਹਾਰਾਜ ਸਾਹਿਬ ਜੀ ਨੇ ਕਿ ਜਾਣ ਬੁੱਝ ਕੇ ਜਾਗਰਤ ਅਵਸਥਾ ਵਿੱਚ ਤਾਂ ਕੀ ਮਹਾਰਾਜ ਕਹਿੰਦੇ ਸੁਪਨੇ 'ਚ ਵੀ ਗਲਤੀ ਨਾ ਹੋਵੇ। ਅੱਜ ਦੁਨੀਆ ਸਾਹਸੀ ਧਿਆਨ 'ਚ ਬਿਮਾਰੀਆਂ ਦੀ ਡਰ ਦੀ ਮਾਰੀ ਥਰ ਥਰ ਕੰਬ ਰਹੀ ਹੈ। ਸਾਰੀ ਦੁਨੀਆ ਦੇ ਅੰਦਰ ਜਿਹਨਾਂ ਬਿਮਾਰੀਆਂ ਦਾ ਖਤਰੇ ਦੀ ਘੰਟੀ ਖੜਕੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਐਸਾ ਜੀਵਨ ਦਿੱਤਾ, ਸਿੱਖ ਬੀਬੀਆਂ ਨੂੰ ਐਸਾ ਜੀਵਨ ਦਿੱਤਾ, ਤਨ ਮਨ ਦੇਹ ਨਾ ਅੰਤਰ ਰੱਖ ਹੈ, ਤਨ ਅਰ ਮਨ ਆਪਣੇ ਪਤੀ ਨੂੰ ਦੇ ਕੇ ਕੋਈ ਅੰਤਰਾ ਭੇਦ ਦਿਲ ਦੇ 'ਚ ਕੋਈ ਪੜਦਾ ਹੀ ਨਾ ਰੱਖਣਾ ਪਤੀ ਤੋਂ, ਉਹਦਾ ਹੀ ਨਾ ਰੱਖਣਾ। ਤਨ ਮਨ ਦੇਹ ਨਾ ਅੰਤਰ ਰੱਖ ਹੈ, ਅਵਰਾ ਦੇਖ ਨਾ ਸੁਣੇ ਅਪਖ ਹੈ। ਪ੍ਰਾਏ ਪੁਰਸ਼ ਵੱਲ ਦੇਖ ਕੇ ਕਦੇ ਕੋਈ ਮਨ ਦੇ ਅੰਦਰ ਫੁਰਨਾ ਨਾ ਫੁਰਨਾ। ਇਉਂ ਸਾਸੀ ਕਾਮ ਕ੍ਰੋਧ ਮਦ ਮਦ ਕਹਿੰਦੇ ਨੇ ਹੰਕਾਰ ਨੂੰ। ਹੰਕਾਰ ਹੈ ਜਿਹੜਾ, ਇਹ ਵੀ ਸਾਸੀ ਭੈੜੀ ਬਿਮਾਰੀ ਹੈ। ਮਤਸਰ ਦਾ ਅਰਥ ਹੈ ਈਰਖਾ, ਤੇ ਮਤਸਰ ਈਰਖਾ ਫੁਰਨੀ, ਇਹ ਬਾਂਸ ਦੀ ਨਿਆਈ ਜਿਵੇਂ ਬਾਂਸ ਦੀਆਂ ਸਿਰਤਾਂ ਚੁਗਦੀਆਂ ਨੇ, ਈਰਖਾ ਸਾਸੀ ਐਂ ਚੁਗਦੀ ਹੈ। ਪਰ ਜਸ ਕੀ ਪਾਵਕ ਵਿਖੇ ਭਸਮ ਹੋਤ ਹੈ ਨੀਚ, ਤਾਂ ਤੇ ਨਿੰਦਿਆ ਕਰਦਾ ਪਰ ਅਪਜਸ ਕੀ ਕੀਚ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਾਮ ਕ੍ਰੋਧ ਮਦ ਹੰਕਾਰ ਮਤਸਰ ਈਰਖਾ, ਇਹ ਜਿਹੜੀਆਂ ਐਸੀਆਂ ਭੈੜੀਆਂ ਬਿਮਾਰੀਆਂ ਹਨ। ਤ੍ਰਿਸ਼ਨਾ
ਬਿਨਸ ਜਾਹੇ ਹਰ ਨਾਮ ਉਚਾਰੀ,
ਤੇ ਤ੍ਰਿਸ਼ਨਾ ਸਾਸੂ ਜਿਹੜੀ ਹੈ ਮਾਇਆ ਦੀ ਪ੍ਰਾਪਤੀ ਅਜੇ ਹੋਈ ਨਹੀਂ, ਮਾਇਆ ਦੀ ਪ੍ਰਾਪਤੀ ਵਾਸਤੇ ਜੋ ਮਨ ਦਾ ਲਲਚਾਉਣਾ ਹੈ। ਤੇ ਇਉਂ ਸਾਸੂ ਜੀ ਦੂਸਰਾ ਤ੍ਰਿਸ਼ਨਾ ਆਤ੍ਰਿਪਤੀ ਨੂੰ ਕਹਿੰਦੇ ਹੈ, ਤ੍ਰਿਪਤ ਨਾ ਹੋਣਾ ਪਦਾਰਥ। ਜਿਵੇਂ ਕਈ ਵਾਰ ਗਰਮੀ ਦਾ ਰੋਗ ਹੈ ਇੱਕ ਸਾਧ ਸਿੰਘ ਜੀ, ਜੇ ਕਿਤੇ ਪਿਤ ਰੋਗ ਵੱਧ ਜਾਏ ਨੇ, ਪਾਣੀ ਪੀ ਜਾਓ ਪੇਟ ਤਾਂ ਭਰ ਜੂਗਾ ਪਰ ਮੂੰਹ ਸੁੱਕੀ ਜਾਂਦਾ। ਇਸੇ ਤਰ੍ਹਾਂ ਸਾਧ ਸਿੰਘ ਜੀ ਮਾਇਆ ਦੀ ਜਿਹੜੀ ਤ੍ਰਿਸ਼ਨਾ ਹੈ, ਕੋਟ ਜੋਰ ਹੈ ਲੱਖ ਕਰੋੜ ਹੈ ਮਨ ਨਹੀਂ ਹੋ ਰਿਹਾ, ਪਰੇ ਪਰੇ ਤੂੰ ਜੁੱਤੀ ਸੁੰਦਰ ਨਾਰੀ ਅੰਕ ਪ੍ਰਕਾਰੀ ਪਰ ਵਹਿਦਕਾਰੀ, ਤੇ ਬੁਰਾ ਭਲਾ ਦੇਖਦੇ ਹੀ ਨਹੀਂ। ਤੇ ਇਉਂ ਸਾਧ ਸਿੰਘ ਜੀ ਤ੍ਰਿਸ਼ਨਾ ਤ੍ਰਿਸ਼ਨਾ ਵਿਰਲੇ ਹੀ ਬੁਝੇ ਗੁਰੂ ਏ ਕਿਰਪਾ ਕਰੇ, ਤੇ ਤ੍ਰਿਸ਼ਨਾ ਜਿਹੜੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾ। ਇਹ ਸਾਰਾ ਕੁਛ ਨਾਸ ਕਿਵੇਂ ਹੋਏਗਾ? ਤ੍ਰਿਸ਼ਨਾ ਦਾ ਨਾਸ ਹੋਣਾ, ਈਰਖਾ ਦਾ ਨਾਸ ਹੋਣਾ, ਹੰਕਾਰ ਦਾ ਨਾਸ ਹੋਣਾ, ਕਾਮ ਕ੍ਰੋਧ ਜਿਹੜੇ ਕਾਇਆਂ ਨੂੰ ਗਾਲ ਦਿੰਦੇ ਹੈ ਇਹਨਾਂ ਦਾ ਨਾਸ ਹੋਣਾ। ਮਰ ਕੇ ਬਿਨ ਸਜਾਏ ਹਰ ਨਾਮ ਉਚਾਰੀ, ਵਾਹਿਗੁਰੂ ਦੇ ਨਾਮ 'ਚ ਐਸੀ ਸਮਰੱਥਾ ਹੈ, ਨਾਮ ਦਾ ਸਿਮਰਨ ਕਰਦਿਆਂ ਕਰਦਿਆਂ ਇਹ ਸਾਰੀਆਂ ਭੈੜੀਆਂ ਬਿਮਾਰੀਆਂ ਜਿਹੜੀਆਂ ਸਾਸ ਜੀ ਖਤਮ ਹੋ ਜਾਂਦੀਆਂ, ਕੋਈ ਬਿਮਾਰੀ ਰਹਿੰਦੀ ਨਹੀਂ ਹੈ।
ਇਸਨਾਨ ਦਾਨ ਤਾਪਨ ਸੱਚ ਕਿਰਿਆ, ਚਰਨ ਕਮਲ ਹਿਰਦੇ ਪ੍ਰਭ ਧਾਰੀ,
ਤੇ ਜਿਨ੍ਹਾਂ ਨੇ ਹਿਰਦੇ ਦੇ ਅੰਦਰ ਪ੍ਰਭੂ ਸਰੂਪ ਗੁਰੂ ਨਾਨਕ ਦੇ ਚਰਨਾਂ ਨੂੰ ਧਾਰਨ ਕੀਤਾ ਹੋਇਆ। ਚਰਨ ਕੈਸੇ ਨੇ? ਜਦੋਂ ਕੋਈ ਹੋਰ ਪ੍ਰਮਾਣ ਸਾਧ ਸਿੰਘ ਜੀ ਢੁਕਮਾਂ ਦਿਸਿਆ ਹੀ ਨਾ ਤਾਂ ਕਮਲਾਂ ਦਾ ਪ੍ਰਮਾਣ ਦੇ ਦਿੱਤਾ, ਚਰਨਾਂ ਦੇ ਨਾਲ ਕਮਲ ਜੋੜ ਦਿੱਤੇ ਵੀ ਕਮਲਾਂ ਵਰਗੇ ਕੋਮਲ ਤੇ ਸੁੰਦਰ ਚਰਨ ਹਨ ਗੁਰੂ ਨਾਨਕ ਦੇ। ਕਮਲਾਂ ਦੇ ਉੱਤੇ ਤਾਂ ਧੂੜਾ ਵੀ ਪੈ ਜਾਂਦਾ, ਸਾਸ ਜੀ ਮਿੱਟੀ ਘੱਟਾ ਵੀ ਪੈ ਜਾਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਇਸੇ ਨਿਰਲੇਪ ਹਨ ਭਾਈ, ਤੇ ਕਮਲ ਵੀ ਕੀ ਹਨ ਗੁਰੂ ਸਾਹਿਬ ਦੇ ਚਰਨਾਂ। ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਕਿਹਾ, ਹੇ ਕਰਨੀ ਵਾਲੇ ਸਤਿਗੁਰੂ। ਭਾਈ ਸਾਹਿਬ ਕਹਿੰਦੇ, ਸਤਿਗੁਰ ਤੇਰੇ ਰਸਤੇ ਅੰਦਰ ਜੀ ਕਰਦਾ ਹੈ। ਭਾਈ ਨੰਦ ਲਾਲ ਸਿੰਘ ਜੀ ਕਹਿੰਦੇ, ਜੀ ਕਰਦਾ ਹੈ ਕਿ ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਰਾਹਾਂ 'ਤੇ ਤੂੰ ਤੁਰ ਕੇ ਜਾ ਰਿਹਾ ਆ ਰਿਹਾ ਹੈ, ਮੇਰੇ ਮਨ ਦੇ ਅੰਦਰ ਐਸਾ ਖਿਆਲ ਹੈ, ਸਤਿਗੁਰ ਤੇਰੇ ਰਸਤੇ ਅੰਦਰ ਇਹ ਦਿਲ ਫਰਸ਼ ਵਿਛਾ। ਦੁਨੀਆ ਤਾਂ ਦੂਸਰੇ ਵਿਛਾਈਆਂ ਕਰਦੀ ਫਿਰਦੀ ਹੈ, ਮੈਂ ਤਾਂ ਆਪਣੇ ਦਿਲ ਦਾ ਹੀ ਫਰਸ਼ ਵਿਛਾ ਦਿੱਤਾ ਤੇਰੇ ਵਾਸਤੇ। ਸਤਿਗੁਰ ਤੇਰੇ ਰਸਤੇ ਅੰਦਰ ਇਹ ਦਿਲ ਫਰਸ਼ ਵਿਛਾਵਾਂ, ਸੋਹਣੇ ਚਰਨ ਤੁਸਾਂ ਦਾ ਜੋੜਾ, ਇਹ ਦੋਏ ਨੈਣ ਬਣਾ, ਮੇਰੇ ਨੇਤਰਾਂ 'ਚ ਤੁਹਾਡੇ ਚਰਨ ਵਸਦੇ ਰਹਿਣ। ਸੋ ਇਸ ਕਰਕੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਹਰੀ ਪਰਮੇਸ਼ੁਰ ਵਾਹਿਗੁਰੂ ਦੇ, ਗੁਰੂ ਸਾਹਿਬ ਪਰਮੇਸ਼ੁਰ ਦਾ ਸਰੂਪ ਹਨ, ਅਤੇ ਚਰਨ ਕਮਲ ਹਿਰਦੇ ਪ੍ਰਭ ਧਾਰੀ, ਪ੍ਰਭੂ ਮਾਲਕ ਦਾ ਨਾਮ ਹੈ, ਚਰਨਾਂ ਕਮਲਾਂ ਨੂੰ ਹਿਰਦੇ ਧਾਰਨ ਕੀਤਾ। ਕਹਿੰਦੇ ਉਹਨੇ ਸਾਰੇ ਸੰਸਾਰ ਦੇ ਐਸੇ ਜਿਹੜੇ ਕਾਰਜ ਨੇ, ਲੋਕ ਤੀਰਥਾਂ 'ਤੇ ਇਸ਼ਨਾਨ ਕਰਦੇ ਆ, ਉਹਨੇ ਇਸ਼ਨਾਨ ਵੀ ਕਰ ਲਿਆ, ਜਿਹਨੇ ਚਰਨਾਂ ਦਾ ਧਿਆਨ ਕਰ ਲਿਆ, 68 ਤੀਰਥੇ ਨਹਾ ਲਿਆ ਉਸ, ਉਹਨੇ ਸਾਰੀ ਦੁਨੀਆਂ ਤੋਂ ਵੱਡਾ ਦਾਨ ਵੀ ਕਰ ਲਿਆ, ਸਾਰੀ ਦੁਨੀਆਂ ਤੋਂ ਵੱਡਾ ਤਪ ਵੀ ਕਰ ਲਿਆ ਤਪੀਸਰਾਂ ਵਿੱਚ, ਉਹਦੀ ਸਾਸ ਜੀ ਸੁੱਚ ਪਵਿੱਤਰਤਾ ਵੀ ਸਾਰਿਆਂ ਤੋਂ ਵੱਡੀ ਗੱਲ ਹੈ। ਇਹ ਉਹਦੀ ਸੁੱਚ ਪਵਿੱਤਰਤਾ ਦੀ ਕਿਰਿਆ ਹੈ ਜਿਹੜਾ ਗੁਰੂ ਨਾਨਕ ਦੇ ਚਰਨ ਹਿਰਦੇ ਵਿੱਚ ਵਸਾ ਦਿੱਤੇ, ਉਹਦਾ ਸਾਰਾ ਕੁਛ ਪਵਿੱਤਰ ਹੋ ਗਿਆ ਸਾਸ। ਇਸ ਕਰਕੇ ਜਾਂ ਅਥਵਾ ਉਹਦਾ ਦਾਨ ਕੀਤਾ, ਉਹਦਾ ਇਸ਼ਨਾਨ ਕੀਤਾ, ਉਹਦਾ ਤਪ ਕੀਤਾ, ਉਹਦੀ ਸੁੱਚਮ ਰੱਖੀ ਹੋਈ, ਸਾਰਾ ਕੁਛ ਸਬਜ਼ੀ ਨਹੀਂ। ਸੋ ਇਸ ਪ੍ਰਕਾਰ ਜਿਹਨਾਂ ਨੇ ਹਿਰਦੇ ਦੇ ਅੰਦਰ ਗੁਰੂ ਨਾਨਕ ਦੇ ਚਰਨਾਂ ਨੂੰ ਵਸਾਇਆ ਹੈ,
ਸਾਜਨ ਮੀਤ ਸਖਾ ਹਰ ਬੰਦਪ ਜੀ ਦਾਨ ਪ੍ਰਵਤਰਾਨ ਧਾਰੀ,
ਤੇ ਇਉਂ ਸਾਸ ਜੀ ਸੱਜਣ ਇਹ ਲੋਕ ਦਾ ਮੀਤ ਮਿੱਤਰ ਵਾਹਿਗੁਰੂ ਪਰਲੋਕ ਦਾ, ਇਹ ਲੋਕ ਦੇ ਅੰਦਰ ਸੱਜਣਤਾ ਹੀ ਨਿਭਾਉਣ ਵਾਲਾ, ਪਰਲੋਕ ਦਾ ਮਿੱਤਰ ਤੇ ਉਹ ਵਾਹਿਗੁਰੂ ਹਰੀ ਪਰਮੇਸ਼ੁਰ ਵਾਹਿਗੁਰੂ ਸਖਾ ਸਹਾਇਤਾ ਕਰਨ ਵਾਲਾ ਜਾਂ ਸਖਾ ਬੰਧਕ। ਹਰੀ ਪਰਮੇਸ਼ੁਰ ਕੈਸਾ? ਉਹ ਸਾਸ ਵੀ ਪਿਆਰਾ ਸੰਬੰਧੀ ਹੈ, ਜੀਵਾਂ ਨੂੰ ਸਾਸ ਵੀ ਧਾਨ ਕੀ ਅੰਨ ਆਦਿ ਦੇਣ ਵਾਲਾ ਹੈ, ਜੀਵਾਂ ਦੇ ਹਿਰਦੇ ਵਿੱਚ ਧਿਆਨ ਧਾਰਨ ਯੋਗ ਹੈ ਉਹ ਪ੍ਰਭੂ ਪਰਮੇਸ਼ੁਰ। ਮੇਰੇ ਤਾਂ ਪ੍ਰਾਣਾਂ ਦਾ ਆਧਾਰੀ ਕੀ ਆਸਰਾ ਹੈ, ਪ੍ਰਾਣ ਜਿਹੜੇ ਸਾਸ ਜੀ, ਪ੍ਰਾਣ ਸਮਾਨ ਉਦਾਨ ਬਿਆਨ ਇਤਿਆਦਿ ਇਹਨਾਂ ਦੀ ਗਿਣਤੀ ਹੈ, ਪੰਜ ਪ੍ਰਾਣ, ਪੰਜ ਉਪ ਪ੍ਰਾਣ, ਨਾਗ ਕੂਰਮ ਕਰਕਲ ਦੇਵਦੱਤ ਧਨੀਜੈ, ਇਹ ਛੋਟੇ ਉਪ ਪ੍ਰਾਣ ਹਨ। ਵੱਡੇ ਪ੍ਰਾਣ ਸਾਜ ਪ੍ਰਾਣ ਸਮਾਨ ਉਦਾਨ ਇਤਿਆਦਿ ਹਨ। ਇੱਕੋ ਹੀ ਹਵਾ ਸਾਡੇ ਸਰੀਰ ਵਿੱਚ ਪਰਮੇਸ਼ੁਰ ਨੇ 10 ਥਾਵਾਂ ਤੇ ਟੁਕੜੇ ਕਰ ਕਰਕੇ ਟਿਕਾਈ ਹੋਈ ਹੈ, ਉਹ ਆਪਣੀ ਆਪਣੀ ਕਿਰਿਆ ਕਰ ਰਹੀ ਹੈ। ਇਸ ਕਰਕੇ ਕਿਰਿਆ ਦੇ ਅਸਥਾਨ ਭੇਦ ਕਰਕੇ ਨਾ ਉਹਦਾ ਨਾਮ ਵੱਖਰਾ ਪੈ ਗਿਆ, ਹੈ ਤਾਂ ਹਵਾ ਹੀ ਹੈ ਸਾਰੇ, ਪਰ ਕਿਰਿਆ ਵੱਖਰੀ ਹੈ ਉਸਦੀ, ਅਸਥਾਨ ਵੱਖਰਾ। ਉਸੇ ਹਵਾ ਨੂੰ ਕਿਤੇ ਪ੍ਰਾਣ ਕਹਿੰਦੇ ਆ, ਕਿਤੇ ਉਪਾਨ ਕਹਿੰਦੇ ਨੇ, ਕਿਤੇ ਸਮਾਨ ਕਿਤੇ ਬਿਆਨ ਕਹਿੰਦੇ ਆ, ਕਿਉਂਕਿ ਕਿਰਿਆ ਵੱਖਰੀ ਹੁੰਦੀ ਹੈ ਜੀ। ਆਪਾਂ ਹੁਣ ਸਾਰੀ ਕਿਰਿਆ ਗਣੀ ਗੱਲ ਵੱਧਦੀ ਹੈ, ਪਾਧਿਆਂ ਵਾਲੀ ਗਿਣਤੀਆਂ ਦੇ ਸਾਸ ਨੂੰ ਕੋਈ ਬਹੁਤਾ ਲਾਭ ਨਹੀਂ। ਸੋ ਗੁਰੂ ਕਿਰਪਾ ਕਰੇ, ਇਹ ਦਸੇ ਕਿਸਮ ਦੇ ਪ੍ਰਾਣ ਧਾਰਨ ਕਰਕੇ ਸਾਨੂੰ ਪ੍ਰਾਣੀ ਕਹਿੰਦੇ, ਪ੍ਰਾਣੀ ਤੂੰ ਆਇਓ ਲਾਹ ਲੈ, ਪ੍ਰਾਣ ਚੱਲ ਰਹੇ ਨੇ, ਸਵਾਸ ਚੱਲ ਰਹੇ ਨੇ। ਤੇ ਜਿਸ ਵੇਲੇ ਸਾਸ ਜੀ ਵਾਹਿਗੁਰੂ ਕਿਰਪਾ ਕਰੇ ਤੇ ਉਹ ਜਿਹੜੇ ਪ੍ਰਾਣਾਂ ਦੇ ਅੰਦਰ ਰਹਿਣ ਵਾਲਾ, ਤਾਂ ਇਹਨੂੰ ਪ੍ਰਾਣ ਕਿਹਾ ਜਾਏ, ਪ੍ਰਾਣਾਂ ਦਾ ਆਧਾਰੀ ਆਸਰਾ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਪ੍ਰਾਣਾਂ ਦਾ ਆਸਰਾ ਬਣ ਗਿਆ। ਤੇ ਇਹ ਜਿਵੇਂ ਪ੍ਰਾਣਾਂ ਤੋਂ ਬਿਨਾਂ ਸਰੀਰ ਨਹੀਂ ਰਹਿ ਸਕਦਾ, ਪਰਮੇਸ਼ੁਰ ਦੇ ਪਿਆਰੇ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦਾ। ਤੇ ਫਰੀਦ ਸਾਹਿਬ ਨੂੰ ਥੋੜ੍ਹਾ ਚਿਰ ਇੱਕ ਰਾਤ ਕਿਤੇ ਪਰਮੇਸ਼ੁਰ ਦੀ ਬੰਦਗੀ ਭੁੱਲ ਗਈ, ਸੌਂ ਕੇ ਲੰਘ ਗਈ ਰਾਤ, ਬੰਦਗੀ ਨਾ ਕਰ ਹੋਈ। ਉਸ ਵੇਲੇ ਫਰੀਦ ਸਾਹਿਬ ਨੇ ਐਸੇ ਸਾਸ ਜੀ ਬਚਨ ਕੀਤੇ ਕਿ ਜਿਹੜੀਆਂ ਦੁਹਾਗਣਾਂ ਹਨ, ਪਤਾ ਨਹੀਂ ਉਹਨਾਂ ਨੂੰ ਕਿਵੇਂ ਰਾਤਾਂ ਲੰਘ ਗਈਆਂ। ਅੱਜ ਨਾ ਸੁੱਚੀ ਕੰਸਿਓ ਅੰਗ ਮੁਰੇ ਮੁਰ ਜਾਏ, ਕਹਿੰਦੇ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਰਿਹਾ ਹੈ,
ਤੈਨੂੰ ਕਿਵੇਂ ਰਾਤਾਂ ਲੰਘਦੀਆਂ ਨੇ, ਮੇਰੀ ਤਾਂ ਇੱਕ ਰਾਤ ਜਿਹੜੀ ਹੈ ਰੱਬ ਨੂੰ ਭੁੱਲ ਕੇ ਮੈਨੂੰ ਪਤਾ ਵੀ ਪਛਤਾਵਾ ਕਿਵੇਂ ਅੱਜ ਮੇਰੇ ਅੰਗ ਮੁੜ ਮੁੜ ਕੇ ਮੁਰਝਾ ਰਹੇ ਨੇ। ਅੰਗ ਕੀ ਇਹ ਹਿਰਦਾ ਮੁਰਝਾ ਰਿਹਾ ਕਿ ਖੁਦਾ ਦੀ ਬੰਦਗੀ ਨਾ ਹੋਈ ਮੇਰੇ ਕੋਲ। ਜਿਸ ਵੇਲੇ ਸਾਹ ਸਿੰਘ ਆਪਾਂ ਕੰਮ ਕਾਰ ਕਰਦੇ ਹਾਂ, ਜਿਸ ਵੇਲੇ ਵਿਸਰਿਆ ਹੋਇਆ ਨਾਮ ਚੇਤੇ ਆਉਂਦਾ, ਉਸ ਵੇਲੇ ਥੋੜ੍ਹਾ ਜਿਹਾ ਨਾਲ ਪਛਤਾਵਾ ਕਰਨਾ ਚਾਹੀਦਾ ਸੀ ਕਿ ਇੰਨਾ ਸਮਾਂ ਵਾਹਿਗੁਰੂ ਦਾ ਨਾਮ ਭੁੱਲਿਆ ਰਿਹਾ, ਮੇਰੇ ਇੰਨੇ ਸਵਾਸ ਲੰਘ ਗਏ। ਇਹ ਪਛਤਾਵਾ ਸਾਨੂੰ ਆਉਣ ਵਾਲੀ ਭੁੱਲ ਨੂੰ ਦੂਰ ਕਰਨ ਵਿੱਚ ਸਹਾਇਤਾ ਕਰੇਗਾ। ਜੇ ਪਛਤਾਵਾ ਹੀ ਨਹੀਂ ਹੈ, ਇਸੇ ਤਰ੍ਹਾਂ ਗੁਨਾਹ, ਜਦੋਂ ਸਾਹ ਸੀ ਕੋਈ ਗੁਨਾਹ ਹੋ ਗਿਆ, ਬੰਦਾ ਪਛਤਾਵਾ ਜਿੰਨਾ ਵੱਧ ਪਛਤਾਵਾ ਕਰਦਾ ਹੈ, ਮੁੜ ਕੇ ਗੁਨਾਹ ਨਹੀਂ ਕਰਦਾ। ਜਿਹਨੂੰ ਪਛਤਾਵਾ ਹੀ ਨਹੀਂ ਹੈ ਉਹ ਉਸੇ ਰਸਤੇ ਤੁਰਿਆ ਰਹਿੰਦਾ। ਇਸ ਕਰਕੇ ਸਾਹ ਸਿੰਘ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਣਾਂ ਦਾ ਆਧਾਰ ਆਸਰਾ, ਉਹ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਹੈ, ਪ੍ਰਾਣਾਂ ਦਾ ਆਸਰਾ ਕੀਤਾ ਹੋਇਆ ਹੈ।
ਓਟ ਗਈ ਸਵਾਮੀ ਸਮਰੱਥ,
ਸਮਰੱਥ ਹੈ,
ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੀ।
ਤੇ ਮੈਂ ਉਹ ਸਵਾਮੀ ਸਮਰੱਥ ਜਿਹੜਾ ਸਰਵ ਸ਼ਕਤੀਮਾਨ ਨੂੰ ਸਮਰੱਥ ਕਹਿੰਦੇ, ਓਟ ਗਹੀ ਗਹੀ ਦਾ ਗ੍ਰਹਿਣ ਕਰਨਾ ਪਕੜਨ ਦਾ, ਸਵਾਮੀ ਨਾਮ ਮਾਲਕ ਦਾ ਹੈ, ਜਿਹੜਾ ਸਰਵ ਸ਼ਕਤੀਮਾਨ ਵਾਹਿਗੁਰੂ ਹੈ, ਮੈਂ ਉਹਦੀ ਰੇਮਨ ਓਟ ਲਿਹੋ ਹਰਨਾ, ਮੈਂ ਉਹਦੀ ਓਟ ਨਾਮ ਦਾ ਆਸਰੇ ਹਾਂ, ਮੈਂ ਉਹਦਾ ਆਸਰਾ ਪਕੜਿਆ ਹੋਇਆ ਹੈ। ਨਾਨਕ ਦਾ ਸਦਾ ਬਲਿਹਾਰੀ, ਮੈਂ ਸਦਾ ਹੀ ਬਲਿਹਾਰ ਕੁਰਬਾਨ ਜਾਂਦਾ ਹਾਂ ਉਸ ਵਾਹਿਗੁਰੂ ਪਰਮੇਸ਼ਵਰ ਦੇ। ਸਾਹ ਸਿੰਘ ਜੀ ਪਿੱਛੇ ਨੌ ਸਵਈਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਸਵਈਆਂ ਦੀ ਕਥਾ ਸ਼ੁਰੂ ਹੋਈ ਹੈ। ਨੌ ਸਵਈਏ ਗੁਰੂ ਅਰਜਨ ਸਾਹਿਬ ਜੀ ਨੇ ਭੱਟਾਂ ਨੂੰ ਗੁਰੂ ਨਾਨਕ ਤੇ ਪਰਮੇਸ਼ਵਰ ਦੀ ਅਕਾਲ ਪੁਰਖ ਦੀ ਅਭੇਦਤਾ ਦੇ ਉਚਾਰਨ ਕਰਕੇ ਉਪਦੇਸ਼ ਬਖਸ਼ੇ ਕੀਤਾ। ਉਸ ਤੋਂ ਬਾਅਦ ਅੱਗੇ ਜਿਹੜੇ ਸਵਈਏ ਜਿਨ੍ਹਾਂ ਦੀ ਆਪਾਂ ਕਥਾ ਨੂੰ ਵਿਚਾਰਦੇ ਆ ਰਹੇ ਹਾਂ, ਇੱਥੇ ਤੱਕ ਨੌ ਸਵਈਏ ਹੋ ਗਏ। ਇਹ ਨੌ ਸਵਈਏ ਦੇਹ ਅਭਿਆਸ ਨੂੰ ਦੂਰ ਕਰਨ ਵਾਸਤੇ ਬੜਾ ਪਵਿੱਤਰ ਉਪਦੇਸ਼ ਬਖਸ਼ ਕੀਤਾ ਹੈ। ਇਸ ਤੋਂ ਅੱਗੇ ਸਾਹਸੀ ਅੰਕ ਬਦਲਿਆ ਤੇ ਅੱਗੇ ਜਿਹੜੇ ਸਾਹਸੀ ਏਕਾ ਮੂਹਰੇ ਚੱਲ ਪਿਆ, ਅਗਲੇ ਸਵਈਏ ਦੀ ਸਮਾਪਤੀ ਦੇ ਏਕਾ ਲੱਗ ਗਿਆ ਤੇ ਨਾਲ ਦਸ ਵੀ ਲਿਖ ਦਿੱਤਾ। ਇਸ ਤੋਂ ਅੱਗੇ ਫਿਰ ਏਕੇ ਦੇ ਨਾਲ ਦੂਜਾ ਆ ਗਿਆ ਤੇ ਨਾਲ ਗਿਆਰਾਂ ਆ ਗਿਆ। ਇਹ ਸਾਹਸ ਜੀ ਇਹ ਵਿਚਾਰ ਜਾਣਨਾ ਵੀ ਨੌ ਸਵਈਏ ਤਾਂ ਇੱਕ ਚਾਲ ਦੇ, ਦੋ ਸਵਈਏ ਅੱਗੇ ਚਾਲ ਬਦਲ ਗਈ ਸਵਈਆਂ ਦੀ, ਇਸ ਕਰਕੇ ਉਹਨਾਂ ਦੇ ਅੰਕ ਵੱਖਰੇ ਕਰ ਦਿੱਤੇ, ਵੱਡੀ ਗਿਣਤੀ ਹੋਈ ਆ। ਉਸ ਤੋਂ ਅੱਗੇ ਸਾਹਸ ਜੀ ਵੀਹ ਅੰਕ ਪਿੱਛੇ ਆਏਗਾ। ਇਹਦਾ ਮਤਲਬ ਹੈ ਕਿ ਗਿਆਰਾਂ ਸਵਈਏ ਇਹ, ਨੌ ਸਵਈਏ ਸਾਹਸ ਜੀ ਪਿਛਲੇ, ਇਹਨਾਂ ਦਾ ਜੋੜ ਵੀਹ ਹੋ ਗਿਆ। ਜਾਂ ਇਉਂ ਸਮਝ ਲਓ ਵੀ ਨੌ ਇੱਥੇ ਤੱਕ, ਨੌ ਪਹਿਲੇ ਹੋ ਗਏ, ਨੌ ਦੂਣੀ ਅਠਾਰਾਂ, ਦੋ ਸਵਈਏ ਇਹ ਜਿਹੜੇ ਰਹਿੰਦੇ ਨੇ ਕਥਾ ਤੋਂ, ਅਠਾਰਾਂ ਤੋਂ ਵੀਹ ਹੋ ਗਏ, ਸਾਹਸ ਪਿੱਛੇ ਜੋੜ ਵੀਹ ਆ ਗਿਆ। ਇਹ ਜਿਹੜੇ ਦੋ ਸਵਈਏ ਨਾ, ਕਹਿਣ ਤੋਂ ਭਾਵ ਹੈ ਇਹਨਾਂ ਦੀ ਚਾਲ ਵੱਖਰੀ ਹੈ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਨੇ ਸਵਈਆਂ ਦੀ ਥੋੜ੍ਹੀ ਜਿਹੀ ਸ਼ੈਲੀ ਬਦਲੀ ਹੈ। ਤੇ ਆਓ ਅਗਲੇ ਸਵਈਆਂ ਦੇ ਵੀ ਧਿਆਨ ਨਾਲ ਸਰਵਣ ਕਰੋ ਜੀ।
ਆਵਦ ਕਟਿਓ ਨਾ ਜਾਪ, ਪ੍ਰੇਮ ਰਸ ਚਰਨ ਕਮਲ ਸੰਗ।
ਤੇ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਾਹਸ ਨੂੰ ਫਰਮਾਨ ਕਰਦੇ ਹੈ ਕਿ ਜਿਨ੍ਹਾਂ ਦੇ ਹਿਰਦੇ ਦੇ ਅੰਦਰ, ਪੂਰੀ ਪੰਕਤੀ ਭਾਈ ਬੋਲਦੇ ਸਰ,
ਆਵਦ ਕਟਿਓ ਨਾ ਜਾਪ, ਪ੍ਰੇਮ ਰਸ ਚਰਨ ਕਮਲ ਸੰਗ।
ਜਿਨ੍ਹਾਂ ਦਾ ਮਨ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਸੰਗ, ਕਹੀਏ ਸੰਗ ਨਾਲ ਜੁੜ ਜਾਣ ਦਾ ਸਾਹਸ, ਵਾਹਿਗੁਰੂ ਦੇ ਚਰਨਾਂ ਦੇ ਨਾਲ ਚਰਨਾਂ ਕਮਲਾਂ ਨਾਲ ਜੁੜ ਗਏ ਤੇ ਉਹਨਾਂ ਨੂੰ ਸਮਰੱਥਾ ਕੀ ਮਿਲਦੀ ਹੈ? ਆਪ ਨਾ ਸਾਹਸ ਨਹੀਂ ਸ਼ਸਤਰ ਦਾ, ਸ਼ਸਤਰ ਕੀ ਕਰਦਾ? ਕੱਟਦਾ। ਆਪ ਕੱਟਿਓ ਨਾ ਜਾ, ਉਹ ਸ਼ਸਤਰ ਦੇ ਨਾਲ ਵੀ ਕੱਟੇ ਨਹੀਂ ਜਾ ਸਕਦੇ, ਉਹਨਾਂ ਦੇ ਅੰਦਰ ਐਡੀ ਸ਼ਕਤੀ ਹੋ ਜਾਂਦੀ ਹੈ। ਅਥਵਾ ਉਹਨਾਂ ਨੂੰ ਸਾਹਸ ਜੀ ਕੋਈ ਕਾਮ ਕ੍ਰੋਧ ਰੂਪੇ ਸ਼ਸਤਰ ਨੇ ਵੀ ਇਹ ਕੱਟਦੇ ਆ ਸਾਨੂੰ, ਆਵਦ ਕੱਟਿਓ ਨਾ ਜਾਤ, ਇਹ ਸ਼ਸਤਰ ਦੁਨੀਆਂ ਨੂੰ ਤਾਂ ਕੱਟਦੇ ਆ ਪਰ ਨਾਮ ਜਪਣ ਵਾਲਿਆਂ ਨੂੰ ਕੱਟ ਨਹੀਂ ਸਕਦੇ, ਕਿਰਦੇ ਦੇ ਅੰਦਰ ਨਾਮ ਹੈ। ਆਵਦ ਕੱਟਿਓ ਨਾ ਜਾਤ, ਰਹਿਓ ਜਨ ਆਵਦ ਕੱਟਿਓ ਨਾ ਜਾਤ, ਪ੍ਰੇਮ ਰਸ, ਪ੍ਰੇਮ ਦੇ ਰਸ ਆਨੰਦ ਦੇ ਵਿੱਚ ਚਰਨਾਂ ਕਮਲਾਂ ਦਾ ਰਸ ਲੈਣ ਵਾਲੇ ਜਿਹੜੇ ਕਬੀਰ ਚਰਨ ਕਮਲ ਕੀ ਮੌਤ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਇੱਕ, ਤੇ ਉਹ ਸਦਾ ਹੀ ਚਰਨਾਂ ਕਮਲਾਂ ਦੇ ਨਾਲ ਜੁੜੇ ਜੁੜੇ ਹਨ।
ਦਾਵਨ ਬੰਧਿਓ ਨਾ ਜਾਤ ਦੇ ਮਨ ਦਰਸ ਮਗ।
ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਹੋਰ ਪ੍ਰਮਾਣ ਕਰਦੇ ਹੈ ਕਿ ਜਿਨ੍ਹਾਂ ਦੇ ਮਨ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਅੰਤਰਯਾਮੀ ਦੇ ਦਰਸ਼ਨਾਂ ਦਾ ਚਾਅ ਲੱਗਿਆ ਹੋਇਆ ਹੈ ਜਾਂ ਅਥਵਾ ਮਗ ਨਾਮ ਰਸਤੇ ਦਾ ਹੈ ਪ੍ਰਤੱਖ, ਇਹ ਜਿਹੜੇ ਚਰਨ ਹਨ ਵਾਹਿਗੁਰੂ ਦੇ ਚਰਨ ਚਲੋ ਮਾਰਗ ਗੋਬਿੰਦ, ਇਹ ਮਗ ਤੇ ਚੱਲਦੇ ਨੇ। ਵਾਹਿਗੁਰੂ ਦੇ ਜਿਸ ਰਸਤੇ ਚੱਲ ਕੇ ਦਰਸ਼ਨ ਹੋਣ, ਗੁਰੂ ਘਰ ਆਉਣਾ, ਗੁਰਸਖਤੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਇਉਂ ਸਾਧ ਸੰਗਤ ਚਰਨ ਸਫਲੇ ਹੋ ਜਾਂਦੇ। ਤੇ ਇਸ ਤੋਂ ਅੱਗੇ ਜਿਹੜਾ ਮਨ ਰੂਪੀ ਚਰਨ ਹੈ ਉਹਦੇ ਸੰਕਲਪ ਔਰ ਵਿਕਲਪ ਪੈਰ ਨੇ, ਇਹ ਕਦਮਾਂ ਦੇ ਨਾਲ ਤੁਰਦਾ ਮਨ ਜਿਹੜਾ, ਸੰਕਲਪੋ ਵਿਕਲਪੋ ਹੀ ਮਨਾ। ਜਿਨ੍ਹਾਂ ਦਾ ਉਹ ਮਨ ਜਿਹੜਾ ਭਗਤੀ ਰੂਪ ਮਗ ਰਸਤੇ ਤੇ ਤੁਰ ਪਿਆ, ਭਗਤੀ ਦਾ ਹੀ ਰਸਤਾ ਉਹ ਵਾਹਿਗੁਰੂ ਦੇ ਦਰਸ਼ਨਾਂ ਤੱਕ ਲੈ ਕੇ ਜਾਂਦਾ। ਦਰਸ਼ਨ ਮੰਜ਼ਲ, ਭਗਤੀ ਮਾਰਗ ਹੈ, ਮਾਰਗ ਤੇ ਮੰਜ਼ਲ ਦਾ ਬੜਾ ਨੇੜੇ ਦਾ ਰਿਸ਼ਤਾ ਹੋਇਆ ਹੈ। ਜਿਨ੍ਹਾਂ ਦੇ ਮਾਰਗ ਖੋਏ ਗਏ ਉਹਨਾਂ ਦੀਆਂ ਮੰਜ਼ਲਾਂ ਤਾਂ ਪਹਿਲੀਆਂ ਖੋਈਆਂ ਗਈਆਂ। ਜਿਹਦੇ ਮਾਰਗ ਹੀ ਭੁੱਲ ਗਏ, ਮਾਰਗ ਹੀ ਬਦਲ ਗਏ, ਮੰਜ਼ਲ ਕੀ ਆਉਣੀ ਸਾਧ ਸੰਗਤ। ਸੋ ਇਸ ਕਰਕੇ ਭਗਤੀ ਰੂਪੀ ਮਾਰਗ, ਪ੍ਰਾਪਤੀ ਰੂਪੀ ਮੰਜ਼ਲ ਹੈ, ਉਹ ਦਰਸ਼ਨਾਂ ਦੇ ਮਗ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਿਨ੍ਹਾਂ ਦਾ ਮਨ ਸਾਧ ਸੰਗਤ ਪ੍ਰੇਮ ਦੇ ਵਿੱਚ ਵਿਧੇ ਐਨ ਬਿੰਨਿਆ ਪਿਆ ਹੈ, ਤੇ ਉਹ ਜਿਹੜੇ ਨੇ ਦਾਵਰ ਵਧੇ ਹੋ ਨਾ ਜਾਤ, ਰੱਸਿਆਂ ਦੇ ਨਾਲ ਵੀ ਕੋਈ ਬੰਨ ਦੇ ਦੇ, ਬੰਨੇ ਨਹੀਂ ਜਾ ਸਕਦੇ। ਅਨੇਕਾਂ ਦੇ ਪ੍ਰਮਾਣ ਸਾਧ ਸੰਗਤ ਜੀ ਬੰਦੇ ਬਹਾਦਰ ਵਰਗੇ ਬੰਨੇ ਹੋਏ ਵੀ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੇਲ੍ਹਖਾਨੇ ਦੇ ਅੰਦਰ ਬੰਨੇ ਹੋਏ ਸੀ, ਨਹੀਂ ਨਿਕਲ ਗਏ ਸੀ ਸਿੱਖ, ਅਨੇਕਾਂ ਦੇ ਐਸੇ ਪ੍ਰਮਾਣ ਹਨ। ਸੋ ਇਸ ਕਰਕੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜਿਹੜੇ ਜੁੜੇ ਹਨ ਉਹਨਾਂ ਰੱਸਿਆਂ ਦੇ ਨਾਲ ਵੀ ਕੋਈ ਬੰਨ ਨਹੀਂ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਜਦੋਂ ਆਗਰੇ ਸਾਧ ਸੰਗਤ ਜੀ ਜਾ ਕੇ ਕਿਲੇਦਾਰ ਕੋਤਵਾਲ ਨੇ ਘੇਰਿਆ, 400 ਸਿਪਾਹੀ ਵੀ ਆ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਕਹਿਣ ਲੱਗੇ, ਤੁਹਾਡਾ ਹੀ ਨਾਮ ਗੁਰੂ ਤੇਗ ਬਹਾਦਰ ਹੈ? ਇਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਤੇਗ ਬਹਾਦਰ ਹੈ ਮਮ ਨਾਮੂ। ਕਹਿੰਦੇ ਮੇਰਾ ਨਾਮ ਤੇਗ ਬਹਾਦਰ ਹੈ, ਇਹੀ ਨਾਮ ਮੇਰੇ ਪਿਤਾ ਨੇ ਰੱਖਿਆ ਸੀ। ਬੋਲੇ ਸ੍ਰੀ ਮੁਖ ਤੇ ਬੋਲੇ ਸੁਖ ਧਾਮੂ, ਤੇਗ ਬਹਾਦਰ ਹੈ ਮਮ ਨਾਮੂ। ਗੁਰੂ ਨਾਨਕ ਕੀ ਕਰਨਾ ਹੈ ਤਾਂ ਤੇ ਜਗਤ ਗੁਰੂ ਮੋਹਿ ਕਹਿ। ਕਹਿੰਦੇ ਗੁਰੂ ਨਾਨਕ ਦੀ ਕਿਰਪਾ ਹੈ ਜਿਹੜੇ ਕਰਕੇ ਲੋਕ ਮੈਨੂੰ ਗੁਰੂ ਕਹੀ ਜਾਂਦੇ ਆ, ਨਾ ਤਾਂ ਮੇਰਾ ਤੇਗ ਬਹਾਦਰ ਹੈ। ਇੰਨੀ ਨਿਮਰਤਾ ਚ ਬੋਲੇ ਮਹਾਰਾਜ ਸਾਹਿਬ। ਕਹਿਣਗੇ ਗੁਰੂ ਨਾਨਕ ਦੀ ਕਰਨਾ ਹੈ, ਇਹ ਗੁਰੂ ਨਾਨਕ ਦੀ ਕਿਰਪਾ ਹੈ ਮੇਰੇ ਤੇ ਕਿ ਲੋਕ ਮੈਨੂੰ ਗੁਰੂ ਕਹਿੰਦੇ। ਫੜ ਕੇ ਲਿਆਂਦੇ, ਔਰੰਗਜ਼ੇਬ ਨੂੰ ਜਾ ਕੇ ਦੱਸ ਦਿੱਤਾ, ਤੇ ਔਰੰਗਜ਼ੇਬ ਨੇ ਉੱਥੇ ਬੜੀ ਫੌਜ ਭੇਜੀ, ਲੱਗਾ ਕਿਲੇਦਾਰ ਹੰਕਾਰ ਕਰਨ, ਜਿਹੜਾ ਕੰਮ 22 ਸੂਬਿਆਂ ਚੋਂ ਕਿਸੇ ਸੂਬੇਦਾਰ ਤੇ ਨਹੀਂ ਹੋਇਆ ਉਹ ਮੈਂ ਕਰਕੇ ਵਿਖਾ ਦਿੱਤਾ ਔਰੰਗਜ਼ੇਬ। ਮਹਾਰਾਜ ਨੇ ਕਿਹਾ ਵੀ ਇਹ ਮੈਂ ਤਾਂ ਯਾਲੀ ਨੂੰ ਇਨਾਮ ਗਵਾਉਣ ਵਾਸਤੇ ਆਇਆ ਸੀ ਵੀ ਚਲੋ ਜਾਣਾ ਹੀ ਆ, ਜਾਂਦੇ ਜਾਂਦੇ ਇਹ ਵਿਚਾਰਾ ਹੋਕੇ ਲੈਂਦਾ ਹੈ ਜਾਂ ਬੁਢਾਪਾ ਰੋਲਿਆ। ਇਹ ਕਹਿਣ ਲੱਗੇ, ਅਰੇ ਹੰਕਾਰ ਕਰਨ ਲੱਗਿਆ ਮਹਾਰਾਜ ਦੇ ਲੋਕ ਹੋ ਗਏ ਸਿੱਖਾਂ ਸਮੇਤ, ਇਹ ਫਿਰੇ ਟੱਕਰਾ ਮਾਰਦਾ ਵੀ ਹੁਣ ਕੀ ਬਣੂ, ਮੇਰੇ ਤਾਂ ਬੱਚਿਆਂ ਨੂੰ ਵੀ ਕੋਲ ਹੀ ਪੀੜ ਦੇਣਾ, ਐਸਾ ਜ਼ਾਲਮ ਹੈ ਬਾਦਸ਼ਾਹ। ਉਸ ਵੇਲੇ ਸਾਧ ਸਿੰਘ ਜੀ ਪ੍ਰੇਮੀ ਸਿੱਖ ਨੇ ਦੱਸਿਆ, ਹਸਨ ਅਲੀ ਖਾਨ ਨੇ ਕਿਹਾ, ਕਹਿਣ ਲੱਗਿਆ ਉਹ ਤੂੰ ਇਹ ਦਾਵਾ ਛੱਡ ਦੇ, ਤੋਂ ਗੁਰੂ ਤੇਗ ਬਹਾਦਰ ਦਾ ਧਿਆਨ ਧਰ ਕੇ ਅਰਦਾਸ ਕਰ, ਫਿਰ ਲਗਾ ਬੇਨਤੀ ਕਰਨ, ਹੇ ਸੱਚੇ ਪਾਤਸ਼ਾਹ ਮੈਂ ਮੂਰਖ, ਮੈਂ ਕੌਣ ਹੈ ਤੁਹਾਨੂੰ ਗ੍ਰਿਫਤਾਰ ਕਰਨ ਵਾਲਾ, ਕਿਰਪਾ ਕਰੋ ਮਹਾਰਾਜ ਮੇਰੇ ਪਰਿਵਾਰ ਤੇ ਤਰਸ ਕਰੋ, ਜਿਵੇਂ ਬੁੱਢੇ ਵਾਲੇ ਤੇ ਤਰਸ ਕੀਤਾ, ਆਪ ਮਹਾਰਾਜ ਕਿਰਪਾ ਕਰੋ, ਮੇਰੇ ਕੋਲ ਹੰਕਾਰ ਹੋ ਗਿਆ। ਜਮਨਾ ਤੋਂ ਇਸ਼ਨਾਨ ਕਰਕੇ ਸਤਿਗੁਰੂ ਬਾਣੀ ਪੜ੍ਹਦੇ ਸਿੱਖਾਂ ਸਮੇਤ ਆ ਰਹੇ, ਕਿਲੇ ਦਾ ਚਰਨ ਹੀ ਪੈ ਗਿਆ। ਮਹਾਰਾਜ ਸਾਹਿਬ ਕਹਿੰਦੇ ਸੁਣਾ ਭਾਈ, ਕਹਿੰਦਾ ਮਹਾਰਾਜ ਬਸ ਮੈਨੂੰ ਯਕੀਨ ਹੋ ਗਿਆ ਵੀ ਤੁਹਾਨੂੰ ਬੰਨਣ ਵਾਲਾ ਕੋਈ ਨਾ, ਤੁਹਾਨੂੰ ਕੋਈ ਰੱਸਿਆਂ ਚ ਨਾ ਲੋਹੇ ਦੀਆਂ ਸੀਟਾਂ ਚ ਕੋਈ ਨਹੀਂ ਬੰਨ ਸਕਦਾ। ਇਸ ਕਰਕੇ ਸਾਧ ਸਿੰਘ ਜੀ ਦਾਵਨ ਵਧਿਓ ਨਾ ਜਾਤ, ਉਹਨਾਂ ਨੂੰ ਕੌਣ ਹੈ ਬੰਨਣ ਵਾਲਾ,
ਆਵਕ ਜਰਿਓ ਨਾ ਜਾਤ ਰਹਿਓ ਜਦ ਧੂਰ ਲੱਗ।
ਜਿਹੜਾ ਸੰਤਾਂ ਮਹਾਂਪੁਰਸ਼ਾਂ ਦੀ ਗੁਰਸਿੱਖਾਂ ਦੀ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ, ਜਿਹੜੇ ਜਨ ਸੇਵਕਾਂ ਦੀ ਸੰਤ ਜਨਾਂ ਦੀ ਮਸਤਕ ਲੱਗਾ ਸਾਧ ਰੇਣ ਵੱਡ ਭਾਵ ਜਿਹਨਾਂ ਜਨ ਧੂੜ ਲੱਗ, ਜਿਹੜੇ ਜਨ ਸੇਵਕਾਂ ਦੀ ਚਰਨ ਧੂੜ ਨੂੰ ਲੱਗੇ ਨਦਾਨ ਮਹਿੰਡਾ ਤਲੀ ਥਾਕ, ਜੇ ਮਿਲੇ ਤਾਂ ਮਸਤਕ ਲਾਈ ਹੈ। ਕਹਿੰਦੇ ਉਹ ਕੈਸੇ ਨੇ, ਪਾਵਕ ਜਰੇ ਉਹਨਾਂ ਜਾਤ, ਉਹਨਾਂ ਨੂੰ ਸਾਧ ਸੰਗਤ ਜਿਹੜੀ ਅੱਗ ਹੈ ਪ੍ਰਤੱਖ ਅਗਨੀ ਨਹੀਂ ਫੂਕ ਸਕਦੇ। ਜਿਵੇਂ ਸਾਧ ਸਿੰਘ ਜੀ ਪਿੱਛੇ ਦੱਸਿਆ ਵੀ ਉਹਨਾਂ ਨੂੰ ਸਾਧ ਸਿੰਘ ਜੀ ਰੱਸੀਆਂ ਆਦਿ ਨਹੀਂ ਬੰਨ੍ਹ ਸਕਦੀਆਂ, ਸੰਗਲ ਨਹੀਂ ਜਕੜ ਸਕਦੇ, ਬਾਸਣਾ ਦੀਆਂ ਰੱਸੀਆਂ ਨਹੀਂ ਜਕੜ ਸਕਦੀਆਂ, ਇਹ ਵੀ ਰੱਸੀਆਂ ਸਾਧ ਸਿੰਘ ਜੀ। ਇਸੇ ਤਰ੍ਹਾਂ ਉਹਨਾਂ ਨੂੰ ਦੋਨੇ ਪ੍ਰਕਾਰ ਦੀ ਅਗਨੀ, ਕ੍ਰਿਸ਼ਨਾ ਦੀ ਅਗਨੀ ਉਹ ਜਾਲ ਨਹੀਂ ਸਕਦੀ, ਜਿਹੜੀ ਪ੍ਰਤੱਖ ਅਗਨੀ ਹੈ ਇਹ ਵੀ ਸਾੜ ਨਹੀਂ ਸਕਦੀ। ਪਾਵਕ ਜਰੇ ਉਹਨਾਂ ਜਾਤ ਰਹੋ ਜਨ ਧੂਰ ਲੜ। ਇੱਥੇ ਸਾਧ ਸਿੰਘ ਜੀ ਇਤਿਹਾਸ ਦੇ ਪੰਨਿਆਂ 'ਤੇ ਇੱਕ ਬੜੀ ਆਪ ਜੀ ਨੇ ਸਾਖੀ ਰਸਮਈ ਬੜੀ ਵਾਰ ਵਾਰ ਸੁਣੀ ਹੋਏਗੀ ਕਿ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪੰਜ ਪਿਆਲੇ ਪੰਜ ਪੀਰ ਸ਼ਖਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਾਲਟੀ ਮੂਰਤ ਹਰਗੋਬਿੰਦ ਸਵਾਰੀ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਤਿਗੁਰੂ ਮਹਾਰਾਜ ਦੀਵਾਨ ਸਜਾਉਂਦੇ, ਦੀਵਾਨ ਦੇ ਵਿੱਚ ਰਾਗੀ ਕੀਰਤਨ ਕਰ ਰਹੇ ਨੇ, ਪ੍ਰੇਮ ਰਸ ਦੇ ਵਿੱਚ ਝੂਮ ਰਹੀ ਆ ਸਭ ਐਨ ਆਨੰਦ ਦੇ ਵਿੱਚ। ਇੱਕ ਸਿੱਖ ਦੌੜਿਆ ਦੌੜਿਆ ਸਾਧ ਸਿੰਘ ਆਇਆ, ਬਹੁਤ ਕਾਹਲੀ ਗਿਆ, ਉਹਦੇ ਕਾਹਲੀ ਕਦਮਾਂ ਦੇ ਨਾਲ ਕਈਆਂ ਦੀਆਂ ਬਿਰਤੀਆਂ ਹਿੱਲੀਆਂ, ਅਰ ਲਿਆ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਸਾਹ ਚੜਿਆ ਹੋਇਆ। ਕੁਝ ਉਹਨੇ ਪਦਾਰਥ ਰੱਖਿਆ, ਵਸਤਰ ਸਨ, ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਬਖਸ਼ ਲਈ ਸਤਿਗੁਰੂ ਕਿਰਪਾ ਕਰੋ, ਆਹ ਕੁਛ ਭੇਟਾ ਮਹਾਰਾਜ ਲਿਆਇਆ। ਮਹਾਰਾਜ ਕਹਿੰਦੇ ਸਿੱਖਾ ਇੰਨੀ ਕਾਹਲ ਕਿਉਂ? ਕਹਿੰਦਾ ਮਹਾਰਾਜ ਪੁੱਛੋ ਨਾ, ਇਹਦੇ ਨਾਲ ਦੇ ਦੋ ਦਿਸ਼ਾਲੇ ਪਹਿਲਾਂ ਲੈ ਕੇ ਆਇਆ ਸੀ, ਆਹ ਜਿਹੜਾ ਪੱਟੀ ਦਾ ਹਾਕਮ ਹੈ ਮਹਾਰਾਜ ਮੇਰੇ ਕੋਲ ਜ਼ਬਰਦਸਤੀ ਉਹਨੇ ਧੱਕੇ 'ਤੇ ਦਿਸ਼ਾਲੇ ਖੋਲ੍ਹੇ, ਨਾਲੇ ਮੈਨੂੰ ਮਾਰਿਆ, ਮੈਨੂੰ ਦਬ ਕੇ ਮਾਰੇ ਅਤੇ ਮੈਨੂੰ ਇਸ ਤਰ੍ਹਾਂ ਕਿਹਾ ਵੀ ਜੇ ਮੁੜ ਕੇ ਗੁਰੂ ਦੇ ਚਰਨਾਂ ਦੇ ਵਿੱਚ ਗਿਆ ਤਾਂ ਤੈਨੂੰ ਜਾਨੋ ਮਾਰਦਾ। ਮਹਾਰਾਜ ਮੈਂ ਉੱਥੋਂ ਖਹਿੜਾ ਛੜਾ ਕੇ ਜਾਲਮਾਂ ਦੇ ਕੋਲੋਂ ਚੱਲਿਆ, ਅੱਗੇ ਮੇਰੇ ਕਦਮ ਨਾ ਵਧਣ ਕਿ ਮੈਂ ਖਾਲੀ ਹੱਥ ਜਾਊਂਗਾ ਗੁਰੂ ਸਾਹਿਬ ਦੇ ਚਰਨਾਂ 'ਚ, ਕਿਉਂਕਿ ਰਿਗਤ ਪਾਨ ਦਰਸੇ ਨਹੀਂ ਭੂਪ ਭਿਖਤ ਗੁਰਦੇਵ, ਫਲ ਦੀ ਇਹ ਫਲ ਪਾਈ ਹੈ ਫਲੇ ਨਾ ਫਲ ਵੀ ਸੇਵ। ਮਹਾਰਾਜ ਮੇਰੇ ਤੋਂ ਆਉਣਾ ਹੋਇਆ ਮੈਂ ਪਿੱਛੇ ਮੁੜਿਆ, ਮੈਂ ਵਾਪਸ ਆਪਣੇ ਪਿੰਡ ਜਾ ਕੇ ਮੁੜ ਕੇ ਫਿਰ ਉਸ ਤਰ੍ਹਾਂ ਦੇ ਦਿਸਾਲੇ, ਇਹ ਮਹਾਰਾਜ ਚੋਰੀ ਫਿਰ ਜੰਗਲ ਜੰਗਲ ਦੇ ਰਸਤੇ ਨੂੰ ਨਾ ਮੈਂ ਲੁਕ ਲੁਕ ਕੇ ਡਰ ਡਰ ਕੇ ਮਹਾਰਾਜ ਮਸਾਂ ਪਹੁੰਚਿਆ, ਆਹ ਸਾਂਭੋ ਸ਼ੁਕਰ ਹੋਇਆ ਦਿਸਾਲੇ ਤੁਹਾਡੇ ਚਰਨਾਂ 'ਚ ਪਹੁੰਚ ਗਏ। ਮਹਾਰਾਜ ਕਹਿੰਦੇ ਸਿੱਖਾ ਚਿੰਤਾ ਨਾ ਕਰ, ਤੇਰੇ ਉਹ ਦਿਸਾਲੇ ਵੀ ਆਉਣਗੇ ਜਿਹਨਾਂ 'ਚ ਤੇਰੀ ਐਡੀ ਭਾਵਨਾ ਸੀ। ਸਾਰੇ ਸੂਰਮਿਆਂ 'ਤੇ ਨਹੀਂ ਦੇਖਿਆ ਮਹਾਰਾਜ, ਕਹਿੰਦੇ ਵਿਧੀ ਚੰਦ? ਹਾਂ ਮਹਾਰਾਜ। ਕਹਿੰਦੇ ਵੀ ਤੇਰੇ ਵਰਗੀਆਂ ਵਿਧੀਆਂ ਕੋਈ ਨਹੀਂ ਬਣਾ ਸਕਦਾ, ਆਹ ਸਿੱਖ ਦੀ ਭਾਵਨਾ ਪੂਰੀ ਕਰਨੀ ਹੈ, ਦਿਸ਼ਾਲੇ ਲੈ ਕੇ ਆ ਪੱਟੀ ਵਾਲੇ ਰਾਣੀ ਦੇ ਕੋਲ। ਤਾਂ ਮਹਾਰਾਜ ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ, ਧਰਮਰਾਜ ਦੇ ਕੋਲੋਂ ਖੋਹ ਕੇ ਲਿਆਉਂਦੇ ਹੋ ਤਾਂ ਵੀ ਲੈ ਆਓ ਵਿਧੀ ਚੰਦ, ਇਹ ਤਾਂ ਗੱਲੇ ਕੋਈ ਨਹੀਂ, ਇੰਦਰ ਲੈ ਦੇ ਚਾਹ ਗੁਰੂ ਕੀ ਵਸਤੂ ਜਿਹੜੀ ਹੈ ਇੰਦਰ ਦੇ ਕੋਲੋਂ ਵੀ ਫੜ ਲਿਆ। ਐਡਾ ਹੌਸਲਾ, ਸਾਰੇ ਹੈਰਾਨ ਹੋ ਗਏ ਕਿ ਰਾਜੇ ਦੇ ਨਾਲ ਮੱਥਾ ਲਾਉਣਾ, ਜਿਹਦੇ ਕੋਲ ਫੌਜਾਂ ਨੇ, ਜਿਹਦੇ ਕੋਲ ਕਿਲਾ, ਜਿਹਦੇ ਕੋਲ ਸਿਪਾਹੀ ਨੇ। ਭਾਈ ਸਾਹਿਬ ਸਾਸ ਜੀ ਮੱਥਾ ਟੇਕ ਕੇ ਗੁਰੂ ਕਾ ਥਾਪੜਾ ਲੈ ਕੇ ਤੁਰ ਪਿਆ, ਸਤਿਗੁਰੂ ਤੇਰੀ ਕਿਰਪਾ ਹੋਣੀ ਚਾਹੀਦੀ ਹੈ, ਫਿਰ ਇੰਦਰ ਵੀ ਕੁਛ ਨਹੀਂ। ਮਹਾਰਾਜ ਕਹਿੰਦੇ ਜਾ ਗੁਰੂ ਅੰਗ ਸਿੰਘ, ਸਦਾ ਅੰਗ ਸਿੰਘੇ ਭੰਗੰਗ ਬੂਤੇ, ਸਤਿਗੁਰ ਸੇਖੀ ਕਰਿਆ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆ। ਵਿਧੀ ਚੰਦ ਨੇ ਜਾ ਕੇ ਸਾਸ ਜੀ ਪਠਾਣੀਆਂ ਵਾਲਾ ਇੱਕ ਗੁਰਕਾ ਲੈ ਲਿਆ, ਹੇਠਾਂ ਵੀ ਵੱਡੀ ਸ੍ਰੀ ਸਾਹਿਬ ਵਧੀਆ ਸ਼ਸਤਰ, ਜਿਹੜੇ ਸਾਸ ਜੀ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦੀ 100 ਸਾਲ ਦੀ ਉਮਰ ਉਸ ਵੇਲੇ, ਜਦੋਂ ਸਿੱਖਾਂ ਨੂੰ ਹੁਕਮ ਹੋਇਆ ਕਿ ਸਾਰੇ ਸਿੱਖ ਸ਼ਸਤਰ ਰੱਖਣ, ਬਾਬਾ ਬੁੱਢਾ ਸਾਹਿਬ ਦੀ 1.5 ਫੁੱਟ ਦੀ ਕਿਰਪਾਨ ਗਾਤਰੇ ਪਵਾ ਦਿੱਤੀ, ਉਹ ਵੀ ਹਮੇਸ਼ਾ ਰੱਖਦੇ। ਅਕਾਲ ਤਖ਼ਤ ਸਾਹਿਬ ਦੀ ਸਾਸ ਨਹੀਂ ਪਈ ਆ ਕਿਰਪਾਨ, ਜਦੋਂ ਭਾਣਾ ਪਿੱਛੇ ਵਰਤਿਆ ਉਹਦਾ ਮੁੱਠਾ ਤਾਂ ਸੜ ਗਿਆ, ਪਰ ਨਿਸ਼ਾਨੀ ਵਜੋਂ ਸਾਸ ਵੀ ਹੈ ਕਿ ਇਹ ਬਾਬਾ ਬੁੱਢਾ ਸਾਹਿਬ ਦੀ ਕਿਰਪਾਨ ਹੈ। ਹੁਣ ਬਹੁਤ ਸਾਰਿਆਂ ਨੇ ਜਦੋਂ ਸਵਾਲ ਕਰੀਦਾ, ਭਾਈ ਤੂੰ ਅੰਮ੍ਰਿਤਧਾਰੀ ਹੈ, ਕਿਰਪਾਨ ਨਹੀਂ ਗਾਤਰੇ ਪਾਈ, ਅਖੇ ਜੀ ਸਾਡੇ ਸੰਤ ਨਹੀਂ ਸੀ ਪਾਉਂਦੇ, ਕੰਮ ਹੀ ਨਿਬੜ ਗਿਆ ਵੀ ਸੰਤ ਨਹੀਂ ਸੀ ਪਾਉਂਦੇ ਤਾਂ ਨਹੀਂ ਮੈਂ ਪਾਉਂਦਾ। ਬਾਬਾ ਬੁੱਢਾ ਸਾਹਿਬ ਤਾਂ 100 ਸਾਲ ਦੀ ਉਮਰ 'ਚ ਵੀ ਕਿਰਪਾਨ ਪਾਉਂਦੇ ਆ, ਉਹਨਾਂ ਦੇ ਬ੍ਰਹਮ ਗਿਆਨ 'ਤੇ ਫਰਕ ਨਹੀਂ ਪਿਆ। ਅਤੇ ਬਹੁਤ ਸਾਰੇ ਐਸੇ ਨੇ ਜਿਹਨਾਂ ਦੇ ਬ੍ਰਹਮ ਗਿਆਨ 'ਤੇ ਕਿਰਪਾਨ ਫਰਕ ਪਾਉਣ ਲੱਗ ਗਈ। ਸਤਿਗੁਰੂ ਕਿਰਪਾ ਕਰਨ, ਕਿਰਪਾਨ ਤਾਂ ਧਾਰੀਆਂ ਕਰੋੜ ਪਾਪਤਾ, ਗੁਰੂ ਦਾ ਵਚਨ ਹੈ। ਜਿਸ ਵੇਲੇ ਸਾਧ ਸੰਗਤ ਹੇਠਾਂ ਦੀ ਰੱਖੀ ਸ੍ਰੀ ਸਾਹਿਬ ਉੱਪਰ ਦੀ ਬੀਬੀਆਂ ਵਾਲਾ ਪਾ ਕੇ ਨਾ ਗੁਰਕਾ, ਅੱਖਾਂ ਹੀ ਅੱਖਾਂ ਮੜ ਜਾ ਦੇਖਣ ਵਾਸਤੇ ਹੁੰਦੀਆਂ, ਅਤੇ ਉਹਦੇ ਪਰਦਾ ਕੀਤਾ ਹੋਣਾ, ਬੀਬੀ ਸਮਝ ਕੇ ਕੋਈ ਨਾ ਬੁਲਾ ਦੇ ਵੀ ਇਹਨੂੰ ਕੌਣ ਹੈ, ਸਿਪਾਹੀ ਉਹਨਾਂ ਨੇ ਵੀ ਲੰਘਣ ਦੇ ਦਿੱਤਾ ਵੀ ਬੀਬੀ ਜਾ ਰਹੀ ਹੈ ਪਠਾਣ ਸੀ ਭਾਈ ਬੀਬੀ ਸਿੰਘ, ਉਹ ਅੰਦਰ ਅਨਵਾਸ ਵਿੱਚ ਪਹੁੰਚ ਗਏ ਜਿੱਥੇ ਸਾਧ ਸੀ, ਅਨਵਾਸ ਦੇ ਚਰਾਣੀਆਂ ਸੀ ਉਹਦੀਆਂ, ਪੱਟੀ ਵਾਲੇ ਰਾਜੇ ਦੀਆਂ ਜਾਂ ਗੋਲੀਆਂ ਸੀ। ਜਦ ਭਾਈ ਸਾਹਿਬ ਨੇ ਦੇਖਿਆ ਵੀ ਹੁਣ ਬਹੁਤੀ ਦੇਰ ਲਾਉਣ ਵਾਲਾ ਸਮਾਂ ਨਹੀਂ, ਮਾਰਿਆ ਬੁਰਕਾ ਭਗਾ ਕੇ ਹੇਠਾਂ ਦੀ ਕੱਢ ਲਈ ਸ੍ਰੀ ਸਾਹਿਬ। ਜਦ ਚੌਂਕ ਦੀ ਨੰਗੀ ਬੀਬੀਆਂ ਡਰ ਕੇ ਇੱਕ ਲੱਗ ਦਬਾਸ ਉੱਠ ਗਏ, ਕਹਿਣ ਲੱਗਿਆ ਵੀ ਭਾਈ ਮਾਰੀ ਨਾ ਸਾਨੂੰ। ਕਹਿੰਦਾ ਜੇ ਜਾਨ ਚਾਹੀਦੀ ਹੈ ਤਾਂ ਜਿਹੜੇ ਤਾਜ਼ੇ ਵਿਸ਼ਾਲੇ ਵਾਲੇ ਲਿਆਓ ਕਿੱਥੇ ਨੇ। ਉਹ ਡਰਦੀਆਂ ਮਰੇ ਲਿਆ ਕੇ ਵਿਸ਼ਾਲੇ ਤਾਂ ਰੱਖਣੇ ਸੀ ਸਾਧ ਸਿੰਘ ਜੀ, ਹੋਰ ਵੀ ਕਾਫੀ ਸੀ। ਭਾਈ ਸਾਹਿਬ ਨੂੰ ਦੇ ਕੇ ਖਹਿੜਾ ਛਡਾਇਆ ਜਿਹੜੀਆਂ ਟੂਮਾਂ ਆਦਿ ਸਨ। ਭਾਈ ਸਾਹਿਬ ਨੇ ਉੱਥੇ ਵਿਸ਼ਾਲੇ ਚੁੱਕੇ, ਕਿਹਾ ਵੀ ਹੁਣ ਫੁਰਤੀ ਦੇ ਨਾਲ ਨਿਕਲਣਾ ਪੈ। ਉਧਰੋਂ ਸਾਧ ਸਿੰਘ ਆਉਣ ਮਹਿਲਾਂ 'ਚ ਜਦੇ ਚੀਂ ਝਾੜਾ ਪੈ ਗਿਆ, ਰੌਲਾ ਪੈ ਗਿਆ ਵੀ ਲੁੱਟੇ ਗਏ ਮਾਰੇ ਗਏ, ਅਤੇ ਉਸੇ ਵੇਲੇ ਸਾਰੇ ਸ਼ਹਿਰ ਨੂੰ ਆਲੇ ਦੁਆਲੇ ਸੀਲ ਕਰ ਦਿੱਤਾ ਕਿ ਲੰਘ ਨਾ ਜਾਵੇ ਕੋਈ ਕੌਣ ਕੋਈ ਸਿੱਖ ਹੋਏ। ਪੁਲਿਸ ਮਗਰ ਲੱਗੀ ਹੈ ਸਾਧ ਸੰਗਤ, ਬੜਾ ਅਸਚਰਜ ਮੌਕਾ ਬਣਿਆ। ਉੱਧਰ ਅਕਾਲ ਤਖ਼ਤ 'ਤੇ ਦੀਵਾਨ ਲੱਗਿਆ ਗੁਰੂ ਹਰਗੋਬਿੰਦ ਸਾਹਿਬ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਧਰਕ ਕੇ, ਸੱਚੇ ਪਾਤਸ਼ਾਹ ਵੀ ਹੁਣ ਤੇਰੀ ਸਹਾਇਤਾ ਬਿਨਾਂ ਤਾਂ ਇਹ ਕਾਰਜ ਨਹੀਂ ਹੋ ਸਕਦਾ, ਨੱਠੇ ਜਾਂਦੇ ਭੱਠ ਮੱਚ ਰਹੀ ਹੈ। ਭਾਈ ਸਾਹਿਬ ਕਹਿੰਦੇ ਉਹ ਪਛਿਆਰਿਆ, ਕਈ ਮੌਕੇ ਐਸੇ ਹੁੰਦੇ ਨੇ ਵੀ ਜਿਹੜੇ ਪ੍ਰਲੋਭ ਸਵਾਰ ਦਿੰਦੇ, ਮੈਂ ਗੁਰੂ ਕਾ ਸਿੱਖਾਂ ਚੋਰ ਨਹੀਂ, ਗੁਰੂ ਕੀ ਵਸਤੂ ਲੈ ਕੇ ਆਇਆ, ਬਈ ਤੂੰ ਮੈਨੂੰ ਲਕੋ ਲੈ ਕੇ ਆ, ਵੀ ਮੇਰੇ ਕੋਲ ਭੱਠ ਹੀ ਹੈ ਇਹਦੇ 'ਚ ਮਰ ਜਾ, ਜੇ ਤੇਰਾ ਗੁਰੂ ਹੋਊ ਰੱਖ ਲੂ। ਕਹਿਣ ਲੱਗਾ ਕੋਈ ਵਾ, ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ। ਕਹਿੰਦਾ ਤਾਤੀ ਵਾਓ ਨਾ ਲਾਗੀ ਪਾਰ ਬ੍ਰਹਮ ਸਰਣਾਈ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਅਗਨੀ, ਮਤਲਬ ਐਂ ਕਹਿ ਕੇ ਭੱਠਦੇ ਹੀ ਛਾਲ ਮਾਰ। ਜਦੋਂ ਭੱਠਦੇ ਹੀ ਛਾਲ ਮਾਰੀ, ਉੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹ ਸੁਣੀ, ਕਹਿੰਦੇ ਸਿੱਖੋ ਜਲਦੀ ਕਰੋ, ਮੇਰੇ ਸਿਰ 'ਤੇ ਮੇਰੇ ਪਿੰਡੇ 'ਤੇ ਪਾਣੀ ਪਾਓ। ਜਿਹਦੇ ਕੋਲ ਬਾਲਟੀ, ਜਿਹਦੇ ਕੋਲ ਗੜਬੀ, ਜਿਹਦੇ ਕੋਲ ਜੋ ਸੀ, ਸਰੋਵਰ ਸਾਹਿਬ 'ਚੋਂ ਭਰੀ ਜਾਂਦੇ ਨੇ ਮਹਾਰਾਜ 'ਤੇ, ਪਾਈ ਜਾਂਦੇ ਨੇ, ਭਰੀ ਜਾਂਦੇ ਨੇ, ਪਾਈ ਜਾਂਦੇ ਨੇ। ਮਹਾਰਾਜ ਕਹਿੰਦੇ ਭਾਈ ਜਲਦੀ ਕਰੋ, ਸੇਕ ਲੱਗ ਰਿਹਾ। ਕਹਿੰਦੇ ਵੀ ਭਾਣਾ ਕੀ ਵਰਤ ਗਿਆ, ਪਾਣੀ ਇੰਨਾ ਪੁਆਇਆ। ਕਹਿੰਦੇ ਅਕਾਲ ਤਖ਼ਤ ਸਾਹਿਬ 'ਤੇ ਦੀਵਾਨ ਲੱਗਿਆ, ਫਰਜ਼ਪੁਰ ਭਿੱਜ ਗਏ ਸਾਰੇ, ਪਾਣੀ ਤੁਰ ਪਿਆ। ਅਤੇ ਉੱਧਰੋਂ ਅਕਾਲ ਪੁਰਖ ਨੇ ਅਸੀਂ ਕਿਰਪਾ ਕਰੀ ਬੱਦਲ ਚੜ੍ਹ ਕੇ ਆ, ਚਿਣਮਣ ਕਾਣੀ ਹੋਣ ਲੱਗੀ, ਕੋਈ ਬੱਦਲਾਂ ਨੇ ਘੇਰਾ ਕਰ ਲਿਆ, ਕੋਈ ਸ਼ਾਮਾਂ ਪੈ ਗਈਆਂ, ਪੁਲਿਸ ਦੇ ਹੱਥ ਕੁਸਣਾ ਲੱਗਿਆ। ਭੱਟ ਦੇ ਵਿੱਚੋਂ ਭਾਈ ਸਾਹਿਬ ਨਿਕਲ ਕੇ ਰਾਤ ਦੇ ਸਮੇਂ ਖਿਸਕ ਮੰਤਰ ਹੋਏ, ਜਿਉਂ ਉੱਥੋਂ ਨੱਠਿਆ ਅੰਮ੍ਰਿਤਸਰ ਸਾਹਿਬ ਅੱਧੀ ਰਾਤ ਪਹੁੰਚਿਆ। ਮਹਾਰਾਜ ਸਾਹਿਬ ਅੜੀਕ ਰਹੇ ਨੇ ਆਪਣੇ ਸਿਰ, ਸਤਿਗੁਰੂ ਸੱਚੇ ਪਾਤਸ਼ਾਹ ਬੜੇ ਪ੍ਰੇਮ ਦੇ ਨਾਲ ਅੜੀਕ ਰਹੇ ਨੇ। ਜਦੋਂ ਭਾਈ ਗਿਰੀ ਚੰਦ ਪਹੁੰਚਿਆ, ਚਰਨਾਂ 'ਤੇ ਜਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਮਹਾਰਾਜ ਕਹਿੰਦੇ ਗਿਰੀ ਚੰਦਾ ਬਈ ਆਹ ਦੇਖ ਲੈ, ਤੇਰੀ ਰੱਖਿਆ ਕਰਨ ਵਾਸਤੇ ਕਹਿੰਦੇ ਪਾਣੀ ਵੀ ਬਥੇਰਾ ਡੋਲਿਆ ਸਿੱਖਾਂ ਨੇ, ਪਰ ਕਹਿੰਦੇ ਸੇਕ ਫੇਰ ਵੀ ਲੱਗੇ ਗਿਆ। ਮਹਾਰਾਜ ਦੇ ਜਿਸਮ ਦੇ ਛਾਲੀ ਛਾਲੇ ਹੋਏ ਵੀ ਦਿਸੇ ਸਾਹ। ਕਹਿੰਦੇ ਮਹਾਰਾਜ ਇਹ ਕੀ? ਕਹਿੰਦੇ ਭਾਈ ਜਿਹੜਾ ਤੈਨੂੰ ਸੇਕ ਲੱਗਣਾ ਸੀ ਮੇਰੇ ਜਿਸਮ ਨੂੰ ਲੱਗਿਆ, ਸਿੱਖ ਮੇਰਾ ਧਿਆਨ ਧਰੀ ਬੈਠਾ ਸੀ ਨਾ, ਇਸ ਕਰਕੇ ਪਾਪ ਜਰੇ ਉਹਨਾਂ ਦਾ। ਜਿਹੜਾ ਗੁਰੂ ਅਰਜਨ ਸਾਹਿਬ ਦਾ ਇਹ ਵਚਨ ਹੈ ਕਿ ਐਸੇ ਜਿਹੜੇ ਸਿਰਜੀ ਨੂੰ ਭਾਈ ਉਹਨਾਂ ਨੂੰ ਅੱਗ ਸਾੜ ਨਹੀਂ ਸਕਦੀ, ਪਾਪ ਜਰੇ ਉਹਨਾਂ ਜਾਤ ਰਹੇ ਹੋ ਜਿਹਨੂੰ ਧੂਰ ਲੱਗ, ਜਿਹੜਾ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਲੱਗਿਆ ਹੈ।
ਨੀਰ ਨਾ ਸਾਖ ਸਬੋਰ ਚਲੇ ਹਰ ਪੰਥ ਪਗ,
ਨੀਰ ਨਾ ਮੈਂ ਪਾਣੀ ਦਾ, ਨੀਰ ਨਾ ਸਾਖ ਸਬੋਰ, ਬੋਰ ਨਾ ਡੋਬ ਦੇਣ ਦਾ। ਜਿਵੇਂ ਸਾਧ ਸੁਣੀ ਮਾਨਕ ਚੰਦ ਹੀ ਆਉਂਦੀ ਹੈ, ਮਾਨਕ ਚੰਦ ਸੀ ਗੁਰੂ ਕਾ ਸਿੱਖ, ਉਹ ਡੁੱਬ ਗਿਆ ਸੀ ਪੌਲੀ ਸਾਹਿਬ ਦੇ ਵਿੱਚ, ਮਹਾਰਾਜ ਕਹਿੰਦੇ ਮਾਨਕ ਨਹੀਂ ਡੁੱਬਿਆ ਕਰਦੇ, ਤੈਰ ਗਿਆ। ਇਸੇ ਤਰ੍ਹਾਂ ਭਾਈ ਗੁਰਦਾਸ ਜਦੋਂ ਚੱਲਿਆ ਸੰਗਤ ਨੂੰ ਲੈ ਕੇ ਆਗਰੇ ਤੋਂ, ਜਿਸ ਵੇਲੇ ਗੋਬਿੰਦਵਾਲ ਸਾਹਿਬ ਪਹੁੰਚਿਆ ਸੀ, ਉਦੋਂ ਬੇੜੀਆਂ ਵਾਲੇ ਸਾਰੇ ਜਾ ਚੁੱਕੇ ਸੀ। ਸਰਦੀ ਦੀ ਮੌਸਮ, ਨਾਲ ਬੱਚੇ ਨੇ, ਬੀਬੀਆਂ ਨੇ, ਬਿਰਧ ਨੇ, ਯਤਨ ਕੀਤਾ ਵੀ ਹੁਣ ਕੀ ਕੀਤਾ ਜਾਏ, ਜੇ ਇੱਥੇ ਦਰਿਆ ਦੇ ਕਿਨਾਰੇ ਰਾਤ ਕੱਟਦੇ ਹਾਂ ਅੱਧਿਆਂ ਨੂੰ ਠੰਡ ਲਾ ਕੇ ਨਮੋਨੀਆ ਹੋ ਕੇ ਮਰ ਜਾਣ ਦਾ ਖਤਰਾ। ਕਹਿੰਦੇ ਭਾਈ ਸਾਹਿਬ ਕੁਛ ਕਰੋ, ਇੱਕ ਤਾਂ ਢਿੱਡੋਂ ਭੁੱਖੇ, ਸਾਹਮਣੇ ਅਗਲੇ ਪਾਸੇ ਗੋਬਿੰਦਵਾਲ ਸਾਹਿਬ ਹੈ, ਜੇ ਗੁਰੂ ਕੀ ਨਗਰੀ ਪਹੁੰਚ ਜਾਈਏ ਲੰਗਰ ਵੀ ਛਕਾਂਗੇ, ਆਰਾਮ ਵੀ ਨਹੀਂ। ਭਾਈ ਸਾਹਿਬ ਕਹਿਣ ਲੱਗੇ ਵੀ ਫਿਰ ਇਉਂ ਹੈ ਬਾਤ ਵੀ ਆਪਾਂ ਗੁਰੂ ਦੇ ਸ਼ਬਦ ਦਾ ਸਹਾਰਾ ਲੈਂਦੇ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ ਮੇਰੇ ਮਗਰ ਤੁਰਿਆਓ। ਭਾਈ ਸਾਹਿਬ ਨੇ ਉੱਥੇ ਸ਼ਬਦ ਮੇਰੇ ਉੱਠ ਕੇ ਸਾਥ ਨੂੰ ਜਾਣ ਲੱਗੇ, ਬੱਚੇ ਖੇਡਦੇ ਆ, ਉਹ ਬੱਚੇ ਖੇਡਦੇ ਹੋਏ ਇੱਕ ਬੱਚਾ ਕਹਿੰਦਾ ਹੈ, ਕਹਿੰਦਾ ਮੈਂ ਜਿੱਤੂ, ਅਤੇ ਦੂਜਾ ਕਹਿੰਦਾ ਨਹੀਂ ਨਾ ਤੂੰ ਜਿੱਤੇਗਾ ਨਾ ਮੈਂ ਜਿੱਤੂਗਾ। ਕਹਿੰਦਾ ਫਿਰ ਬਾਜੀ ਤਾਂ ਆਪਣੇ ਦੋਨਾਂ ਦੇ ਵਿਚਕਾਰ ਹੈ, ਜਿੱਤੂਗਾ ਕੌਣ, ਜੇ ਮੈਂ ਨਹੀਂ ਜਿੱਤੂਗਾ ਤੂੰ ਨਹੀਂ, ਕੌਣ ਜਿੱਤੂਗਾ? ਕਹਿੰਦਾ ਭਲਿਆ ਹੈ, ਜਿੱਤੂ ਉਹ ਜਿਹਦੇ 'ਤੇ ਗੁਰੂ ਦੀ ਕਿਰਪਾ ਹੋਊਗੀ, ਉਹ ਜਿੱਤੂਗਾ। ਭਾਈ ਸਾਹਿਬ ਦਾ ਸਾਰੇ ਹੰਕਾਰ
ਕਹਿੰਦਾ ਉਹ ਮੈਂ ਐਵੇਂ ਮਾਣ ਕਰੀ ਜਾਂਦਾ ਵੀ ਮੈਂ ਲੰਘਾ ਕੇ ਲੈ ਆਇਆ ਸੰਗਤਾਂ ਨੂੰ। ਉਸ ਵੇਲੇ ਚਰਨਾਂ 'ਤੇ ਡਿੱਗ ਪਿਆ ਉਸ ਬੱਚੇ ਦੇ, ਕਹਿਣ ਲੱਗਾ ਬੱਚਾ ਮੇਰੇ ਨਾਲੋਂ ਕਿਉਂ ਚੰਗਾ ਜਿਹਨੂੰ ਗੁਰੂ 'ਤੇ ਭਰੋਸਾ। ਜਦੋਂ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਪਹੁੰਚੇ ਭਾਈ ਸਾਹਿਬ, ਰਿਸ਼ਤੇਦਾਰੀ 'ਚ ਤਾਂ ਮਾਮਾ ਜੀ ਲੱਗਦੇ ਸੀ, ਸਕੇ ਤਾਂ ਨਹੀਂ ਸੀ, ਸਕੇ ਮਾਮਾ ਤਾਂ ਮੋਹਨ ਅਤੇ ਮੋਹਰੀ ਸਨ, ਇਹ ਬੀਬੀ ਭਾਨੀ ਦੇ ਚਾਚੇ ਦੇ ਪੁੱਤ ਸਨ, ਚਚੇਰੇ ਭਰਾ ਸਨ। ਅਤੇ ਭਾਈ ਸਾਹਿਬ ਕਹਿੰਦੇ ਨੇ ਵੀ ਜੇ ਗੁਰੂ ਸਮਰੱਥ ਹੈ ਤਾਂ ਆਪਣੇ ਆਪ ਮੇਰੀ ਇਹ ਘਟਨਾ ਨੂੰ ਦੱਸੇ ਵੀ ਮੈਂ ਸੰਗਤ ਨੂੰ ਦਰਿਆ ਤੋਂ ਲੰਘਾ ਪਿਆ। ਜਲ ਮਹਾਰਾਜ ਦੇ ਚਰਨਾਂ 'ਚ ਪਹੁੰਚੇ, ਸਤਿਗੁਰੂ ਮਹਾਰਾਜ ਕਹਿੰਦੇ ਵਾਹ ਭਾਈ ਗੁਰਦਾਸ, ਮੇਰੀਆਂ ਸੰਗਤਾਂ ਦਾ ਬਚਾਅ ਕੀਤਾ, ਜੇ ਤੂੰ ਦਰਿਆ 'ਤੇ ਲੰਘਾ ਕੇ ਨਾ ਲਿਆਉਂਦਾ ਸੰਗਤਾਂ ਬੜੀਆਂ ਤੰਗ ਹੁੰਦੀਆਂ। ਦੂਸਰਾ ਵਚਨ ਕਹਿੰਦੇ ਭਾਈ ਸਾਹਿਬ ਤੇਰੀ ਨਿਮਰਤਾ ਤੋਂ ਬਲਿਹਾਰ ਜਾਈਏ। ਕਹਿੰਦੇ ਨਿੱਕੇ ਬੱਚੇ ਦੇ ਵੀ ਚਰਨੀ ਪੈ ਗਏ, ਜੇ ਹੰਕਾਰ ਹੁੰਦਾ ਹੰਕਾਰ ਤਾਂ ਵੱਡਿਆਂ ਦੇ ਅੱਗੇ ਵੀ ਚੁਗਣ ਹੁੰਦਾ, ਵੱਡੇ ਸਿੱਖਾਂ ਦੇ ਬਾਣੀ ਪੜ੍ਹਨ ਵਾਲਿਆਂ ਦੇ ਅੱਗੇ ਵੀ ਹਿੰਕੜ ਹੋ ਜਾਂਦੀ ਹੈ। ਕਹਿੰਦੇ ਤੂੰ ਬੱਚਿਆਂ ਦੇ ਵੀ ਚਰਨੀ ਡਿੱਗਦੇ ਆ, ਇਹੀ ਸਿੱਖੀ ਆ ਕਹਿੰਦੇ ਭਾਈ ਗੁਰਦਾਸ ਜਿਹਦੇ ਅੰਦਰ ਐਸੀ ਨਿਮਰਤਾ ਹੁੰਦੀ। ਸੋ ਇਉਂ ਸਾਸ ਦੀ ਨੀਰ ਨਾ ਸਾ ਕੁਛ ਬੋਰ, ਪਾਣੀ ਹੈ ਜਿਹੜਾ ਸਾਸ ਨਹੀਂ ਉਹ ਬੋਰ ਨਹੀਂ ਸਕਦਾ। ਜਿਵੇਂ ਪ੍ਰਹਲਾਦ ਨੂੰ ਪਾਣੀ ਦੇ ਵਿੱਚ ਵੀ ਡੋਬਣ ਵਾਸਤੇ ਸਿੱਟਿਆ ਗਿਆ, ਅੱਗ ਦੇ ਵਿੱਚ ਵੀ ਰੱਖਿਆ, ਨਾ ਅਗਨੀ ਨੇ ਫੂਕਿਆ, ਬੰਨ੍ਹ ਕੇ ਵੀ ਰੱਖਿਆ, ਸਾਸ ਨੂੰ ਸੁਤੰਤਰ ਹੀ ਰਿਹਾ। ਸੋ ਇਸ ਕਰਕੇ ਨੀਰ ਨਾ ਸਾ ਕੁਛ ਬੋਰ ਚੱਲੇ ਹਰ ਪੰਥ ਪਗ, ਜਿਹੜਾ ਸਾਸ ਨਹੀਂ ਉਸ ਵਾਹਿਗੁਰੂ ਪਰਮੇਸ਼ਵਰ ਦੇ ਰਸਤੇ ਜਿਹੜੇ ਚਰਨ ਚੱਲਦੇ ਹੈ ਅਥਵਾ ਜਿਹਦਾ ਮਨ ਰੂਪੀ ਚਰਨ ਉੱਧਰ ਨੂੰ ਚੱਲੇ ਹੋਏ ਨੇ, ਪੱਗ ਜੋ ਸਾਰੇ ਰੱਪਿਆ ਹੋਇਆ ਵਾਹਿਗੁਰੂ ਉਹਦੇ ਵਿੱਚ ਜੋ ਰਤੇ ਹਨ।
ਨਾਨਕ ਰੋਗ ਦੋਗ ਅਗ ਮੋਹ ਛਿਦੇ ਹਰ ਨਾਮ ਖਗ।
ਤੇ ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨਾਨਕ ਗੁਰੂ ਸਾਹਿਬ ਜੀ ਉਚਾਰਨ ਕਰਦੇ ਹੈ, ਕਹਿੰਦੇ ਰੋਗ ਇਹ ਕਿਹਦੇ ਕੱਟ ਹੁੰਦੇ, ਹਰ ਨਾਮ ਖਗ, ਜਿਹਦੇ ਕੋਲ ਨਾਮ ਰੂਪੀ ਖੰਡਾ ਫੜਿਆ ਹੋਇਆ ਹੈ, ਇਹ ਖਗ ਕਹੀਏ ਖੰਡਾ ਹੈ ਨਾਮ ਦਾ, ਜਿਵੇਂ ਖੰਡਾ ਵੱਢਦਾ ਹੈ ਇਸੇ ਤਰ੍ਹਾਂ ਭਾਈ ਇਹ ਵੀ ਪਾਪਾਂ ਨੂੰ ਕੱਟਦਾ ਨਾਮ ਪਰਮੇਸ਼ਵਰ ਦਾ। ਰੋਗ ਕੀ ਹੈ, ਸਾਰਿਆਂ ਤੋਂ ਵੱਡਾ ਹਉਮੈ ਦਾ ਹੀ ਰੋਗ ਹੈ, ਸਾਸ ਹਉਮੈ ਵਰਗਾ ਕੋਈ ਰੋਗ, ਹਉਮੈ ਦੀਰਘ ਰੋਗ ਹੈ, ਸਭ ਤੋਂ ਵੱਡਾ ਰੋਗ ਹੈ ਹਉਮੈ। ਪਰ ਸਾਰਿਆਂ ਮਨੁੱਖਾਂ 'ਚ ਜਿਉਂ ਜਿਉਂ ਨਾਮ ਦੀ ਕਮਾਈ ਵੱਧਦੀ ਜਾਏਗੀ ਤਿਉਂ ਤਿਉਂ ਇਹਦੇ ਥਾਂ 'ਤੇ ਨਿਮਰਤਾ ਆਉਂਦੀ ਜਾਏਗੀ, ਹੈਂਕੜ ਖਤਮ ਹੋ ਜਾਏਗੀ, ਹੰਕਾਰ ਰਹੇਗਾ ਨਹੀਂ। ਜਿੰਨੀ ਦੇਰ ਤੱਕ ਹੰਕਾਰ ਦੀ ਮਾਤਰਾ ਵੱਧ ਹੈ ਉਨੀ ਦੇਰ ਤੱਕ ਨਾਮ ਦੀ ਮਾਤਰਾ ਘੱਟ ਜਾਏਗੀ, ਨਾਮ ਜਾਏਗਾ ਨਹੀਂ ਅੰਦਰ। ਜਿਉਂ ਜਿਉਂ ਨਾਮ ਵਧੇਗਾ ਤਿਉਂ ਤਿਉਂ ਹਉਮੈ ਘਟੇਗਾ। ਜਿੱਦਣ ਰੋਮ ਰੋਮ ਵਿੱਚ ਰਾਮ ਰੰਗ ਗਿਆ ਨਾ ਪਰਮੇਸ਼ਵਰ, ਗੁਰਮੁਖ ਰੋਮ ਰੋਮ ਹਰ ਧਿਆਵਾ, ਅਤੇ ਉਦਣ ਹਉਮੈ ਰਹੇਗੀ ਨਿਰੰਚਕ ਮਾਤਰਾ। ਉਸ ਵੇਲੇ ਤਾਂ ਕਬੀਰ ਸਾਹਿਬ ਨੇ ਜਿਵੇਂ ਬਚਨ ਕੀਤੇ ਨਾ ਹਮ ਕੀਆ ਨਾ ਕਰੇਂਗੇ, ਇਹ ਅਵਸਥਾ ਹੋ ਜਾਏ, ਮੈਂ ਨਾ ਹੀ ਕੁਛ ਆਹ ਨਹੀਂ ਕੁਛ ਆਏ ਨਾ ਮੇਰਾ ਸਦਨੇ ਵਾਲੀ ਅਵਸਥਾ ਹੋ ਜਾਏ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਗੁਰੂ ਸਾਹਿਬ ਇਹ ਅਵਸਥਾ ਦਾ ਵਰਣਨ ਕਰਦੇ ਹੈ। ਉਸ ਵੇਲੇ ਫਿਰ ਤੂੰ ਹੀ ਤੂੰ ਦੀ ਆਵਾਜ਼ ਆਏਗੀ, ਕਬੀਰ ਤੂੰ ਤੂੰ ਕਰਤਾ ਤੂੰ, ਮੁਝਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਾ ਦੇਖੋ ਤਾਂ, ਫਿਰ ਵਾਹਿਗੁਰੂ ਰਹਿ ਜਾਏਗਾ। ਇਸ ਕਰਕੇ ਰੋਗ ਹੋਮੇ ਦਾ, ਅਗਿਆਨ ਦਾ ਰੋਗ, ਦੋ ਗਲ ਜਿਹੜੇ ਸਾਸ ਨੇ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਜ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀ, ਅਵਿਦਿਆ ਅਸਮਤਾ ਰਾਗ ਦਵੈਸ਼ ਅਭੀਨ ਵੇਸ਼, ਇਹ ਪੰਜ ਦੋਖ ਨੇ ਗੁਰਬਾਣੀ। ਅਹੰਗ ਨੂੰ ਰੋਗ ਕਿਹਾ, ਇਹ ਜਿਹੜਾ ਹੰਕਾਰ ਹੈ ਇਹ ਰੋਗ ਹੈ। ਸੋ ਇਸ ਕਰਕੇ ਸਾਸ ਮਤ ਮਹਾਰਾਜ ਸਾਹਿਬ ਕਹਿੰਦੇ ਹੋਮੇ ਦਾ ਰੋਗ, ਅਗਿਆਨ ਦਾ ਰੋਗ, ਪੰਜ ਇਹ ਦੋਖ ਅਗ, ਅੱਗ ਜਿਹੜੇ ਅੱਗ ਪਾਪਾਂ ਦਾ ਨਾਮ ਹੈ, ਪੰਜ ਪਾਪ ਵੱਡੇ ਸਾਸ ਨੇ, ਚਾਰ ਪਾਪ ਵੱਡੇ ਮੰਨੇ ਨੇ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਇਹ ਜਿਹੜੇ ਪੰਜ ਕਿਲ ਵਿੱਚ ਕਹੇ ਨੇ ਵੱਡੇ ਸਾਸ ਨੇ, ਕਿਲ ਨੀਚੇ ਕਰਕੇ ਵਿਉਹ ਵਰਗੇ ਐਸੇ ਜਿਹੜੇ ਪਾਪ ਦੁੱਖ ਦੇਣ ਵਾਲੇ, ਇਹ ਵੱਡੇ ਪਾਪ ਅੱਗ ਇਹ ਵੀ ਸਰ ਜਾਂਦੇ ਹੈ ਮੋਹ ਸੰਬੰਧੀਆਂ ਦਾ। ਇਹ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਨਾਲ ਛਿਦੇ ਹਰ ਨਾਮ ਖਾ, ਇਹਨਾਂ ਨੂੰ ਛੇ ਚੰਦਾ ਕੱਟ ਦਿੰਦਾ। ਕੌਣ? ਵਾਹਿਗੁਰੂ ਨਾਮ ਦਾ ਖੰਡਾ, ਵਾਹਿਗੁਰੂ ਨਾਮ ਦਾ ਸ਼ਸਤਰ ਇਹਨਾਂ ਨੂੰ ਵੱਢ ਵੱਢ ਕੇ ਛੱਡ ਦਿੰਦਾ ਹੈ।
ਉਦਮ ਕਰ ਲਾਗੇ ਬਹੁ ਭਾਤੀ,
ਹਾਂਜੀ ਚਲੋ ਪੜ੍ਹੇ,
ਵਿੱਚ ਹੈ ਅਨੇਕ ਸਾਸਰ ਬਹੁ ਕਟੂਆ।
ਤੇ ਇਉਂ ਸਾਸ ਜੀ ਅਸੀਰਲਾ ਸਵਈਆ ਹੈ, ਇਹਦੇ ਚ ਪ੍ਰਮਾਣ ਕਰਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਬਹੁਤ ਸਾਰੇ ਉਦਮ ਕਰਕੇ, ਹਿੰਮਤ ਕਰਕੇ, ਲਾਗੇ ਬਹੁ ਭਾਤੀ, ਬਹੁਤ ਪ੍ਰਕਾਰ ਕਰਕੇ ਲੱਗੇ ਹੋਏ ਨੇ, ਕੋਈ ਜਲ ਧਾਰੇ ਕਰਨ ਲੱਗਿਆ, ਕੋਈ ਸਾਸ ਵੀ ਧੂਣੀਆਂ ਹੀ ਤਾਪੀ ਜਾਂਦਾ, ਕੋਈ ਪੁੱਠੇ ਹੀ ਲਟਕ ਰਿਹਾ। ਕਈ ਸੰਤ ਉੱਥੇ ਪੰਜਾਬ ਦੇ ਵਿੱਚ ਅਸੀਂ ਜੀ ਇੰਨੇ ਸਾਲ ਹੋ ਗਏ ਸੰਤ ਬੈਠੀ ਨਹੀਂ ਹੈ, ਉਹ ਝੂਟਾ ਜਿਹਾ ਪਾ ਕੇ ਉਹਦੇ ਉੱਤੇ ਹੀ ਟੇਢੇ ਜਿਹੇ ਹੋ ਕੇ ਆਰਾਮ ਕਰ ਲੈਂਦੇ ਆ। ਮੈਂ ਇੱਕ ਦੇਖਿਆ ਉਹ ਸੰਤ ਪੈਂਦੇ ਹੀ ਨਹੀਂ ਸੀ ਹੁੰਦਾ। ਅਤੇ ਇਉਂ ਸਾਸ ਜੀ ਇਹ ਲੋਕਾਂ ਨੂੰ ਭਰਮਾਉਣ ਵਾਸਤੇ ਸਾਡੇ ਉਹ ਸਰਹੰਦੇ ਲਾ ਕੇ ਇੱਕ ਬਾਹਰ ਬਾਹਰ ਬੜੇ ਸਾਰੇ ਬੋਰਡ ਦੇ ਲਾ ਕੇ ਅਤੇ ਇੱਕ ਆ ਕੇ ਧੂਣੀਆਂ ਲੱਗ ਪਿਆ ਤਾਪਾ, ਬੜੀਆਂ ਧੂਣੀਆਂ ਉਹਨੇ ਤਾਪੀਆਂ। ਉਹ ਸਾਧ ਸਿੰਘ ਜੀ ਨਿਖਿਧ ਕਾਰਜ ਕਰਨ ਵਾਲਾ, ਅਤੇ ਮੈਂ ਉਹਨੂੰ ਕਿਹਾ ਵੀ ਤੇਰੀਆਂ ਧੂਣੀਆਂ ਤਾਪਣ ਦਾ ਅਰਥ ਕੀ ਹੈ? ਕਹਿਣ ਲੱਗਾ ਜੀ ਇਹਦਾ ਇੰਨਾ ਹੀ ਅਰਥ ਹੈ ਵੀ ਲੋਕ ਮੰਨਣ ਲੱਗ ਜਾਂਦੇ। ਮੈਂ ਕਿਹਾ ਬਸ ਗੱਲ ਸਪੱਸ਼ਟ ਹੋ ਗਈ, ਲੋਕਾਂ ਨੂੰ ਕਰਵਾਉਣ ਵਾਸਤੇ ਹੈ, ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਨਹੀਂ। ਸੋ ਇਉਂ ਸਾਧ ਕੁਦਮ ਕਰ ਲਾ ਕੇ ਬਹੁਤ ਭਾਤੀ ਬਹੁਤ ਪ੍ਰਕਾਰ ਕਰਕੇ, ਕੋਈ ਧੂਣੀਆਂ ਤਾਪਦਾ, ਕੋਈ ਜਲ ਧਾਰੇ ਕਰਦਾ, ਅਤੇ ਕੋਈ ਕੁਝ ਕਰਦਾ, ਕੋਈ ਕੁਝ ਕਰਦਾ, ਵਿਚਰੇ ਵਿਚਰਦੇ ਫਿਰਦੇ ਨੇ। ਅਨਕ ਸ਼ਾਸਤਰ ਬਹੁ ਖਟੂਆ, ਖਟੂਆ ਨਾ ਖੱਟ ਛੇ ਸ਼ਾਸਤਰ, ਸਾਂਤ ਨਿਆਇ ਵਿਸ਼ੇਸ਼ਕ ਪੂਰਨ ਮਾਸਾ ਪਤੰਜਲ ਅਤੇ ਵਿਧਾਨ, ਇਹ ਸਾਰੇ ਛੇ ਸ਼ਾਸਤਰ, ਛੇ ਘਰ, ਛੇ ਗੁਰ, ਛੇ ਉਪਦੇਸ਼, ਗੁਰ ਗੁਰ ਏਕੋ ਬੇਸ ਅਨੇਕ, ਇਹ ਸਾਰੇ ਉਹ ਛੇ ਸ਼ਾਸਤਰਾਂ ਦਾ, ਛੇ ਸ਼ਾਸਤਰਾਂ ਦੇ ਕਰਤਾ ਅਤੇ ਉਹਨਾਂ ਦੇ ਸਾਸ ਜੀ ਵੇਰਵੇ ਦਿੱਤੇ। ਛੇ ਸ਼ਾਸਤਰਾਂ ਨੂੰ ਬਹੁਤ ਸਾਰੇ ਇਹਨਾਂ ਖੱਟ ਸ਼ਾਸਤਰਾਂ ਨੂੰ ਪੜ੍ਹ ਕੇ ਨਾ ਸ਼ਾਸਤਰ ਖਟੂਆ ਬਹੁਤ ਪ੍ਰਕਾਰ ਕਰਕੇ ਪੜ੍ਹਦੇ ਹੈ, ਲੋਕਾਂ ਨੂੰ ਸੁਣਾਉਂਦੇ ਹੈ, ਜਾਂ ਬਹੁਤ ਸਾਰੇ ਇਹਨਾਂ ਨੂੰ ਮਾਇਆ ਦੀ ਖੱਟੀ ਖੱਟਣ ਵਾਸਤੇ ਅੱਗੇ ਪੜ੍ਹਦੇ ਹੈ। ਇਸ ਤਰ੍ਹਾਂ ਦਾ ਵੀ ਹੈ ਇਹ ਅਨਕੋ ਮੱਤੀ ਦੇ ਚੱਲੇ, ਮਾਇਆ ਕਾ ਵਾਪਾ, ਪੰਡਿਤ ਵਾਚੇ ਕੋਠੀਆਂ ਨਾ ਬੁਝੇ ਵਿਚਾਰ, ਅਨਕੋ ਮੱਤੀ ਦੇ ਚੱਲੇ, ਹੋਰਨ ਸਿੱਖਿਆ ਦੇ ਚੱਲੇ, ਮਾਇਆ ਕਾ ਵਾਪਾ। ਇਹ ਵੀ ਸਾਧ ਸੰਸਾਰ ਵਿੱਚ ਹੋ ਰਿਹਾ ਹੈ, ਗੁਰੂ ਕਿਰਪਾ ਕਰੇ। ਕਹਿੰਦੇ ਬਹੁਤ ਸਾਰੇ ਇਉਂ ਸ਼ਾਸਤਰਾਂ ਨੂੰ ਪੜ੍ਹਨ ਪੜ੍ਹਾਉਣ ਵਾਲੇ, ਪਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸਮਰੱਥਾ ਐਡੀ ਅਸਾਧ ਸੰਗਤ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਕੋਲ ਵਿਦਿਆਰਥੀ ਤਾਂ 40 ਕੁ ਰਹਿੰਦੇ ਸੀ, ਜਿਨ੍ਹਾਂ 'ਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਵੀ ਵਿਦਿਆਰਥੀ ਹੋ ਕੇ ਪੜ੍ਹੇ, ਮਹਾਂਪੁਰਸ਼ਾਂ ਦੇ ਚਰਨਾਂ 'ਚ ਬਖਸ਼ਾਂ ਲਈਆਂ। ਉਹਨਾਂ ਵਿਦਿਆਰਥੀਆਂ ਦੇ ਵਿੱਚ ਅਸਾਧ ਸਿੰਘ ਦਾਸ ਦੇ ਇੱਕ ਮਾਮਾ ਜੀ ਸੀ, ਗਿਆਨੀ ਸੰਤ ਸਿੰਘ ਕਰਕੇ ਸੰਤਾ ਸਿੰਘ, ਉਹਨਾਂ ਦਾ ਨਾਮ ਮਹਾਂਪੁਰਸ਼ਾਂ ਨੇ ਜੀਵਨ ਦੇ ਵਿੱਚ ਵੀ ਲਿਖਿਆ ਹੋਇਆ। ਅੜਬ ਸੁਭਾਅ ਸੀ ਸਾਡੇ ਬਜ਼ੁਰਗਾਂ ਦਾ, ਉਹ ਅੜਬ ਸੁਭਾਅ ਦੇ ਕਾਰਨ ਬਥੇਰਾ ਮੈਨੂੰ ਕਹਿੰਦਾ ਰਿਹਾ, ਅਗੇ ਭਾਣਜਾ ਤੂੰ ਪੜ੍ਹ ਲੈ ਮੇਰੇ ਕੋਲ ਇੰਨੀ ਵਿਦਿਆ, ਅਤੇ ਮੈਨੂੰ ਐਂ ਲੱਗੀ ਜਾਵੇ ਵੀ ਇਹਦੇ ਨਾਲੋਂ ਜਿਹੜੇ ਸੰਤਾਂ ਕੋਲ ਸ਼ੁਰੂ ਸ਼ੁਰੂ 'ਚ ਗਿਆ ਮੈਨੂੰ ਉਹ ਸ਼ਬਦ ਜ਼ਿਆਦਾ ਚੰਗੇ ਲੱਗਦੇ ਸੀ ਉਹਦੇ ਨਾਲ, ਉਹ ਫਿਰ ਬਾਅਦ ਵਿੱਚ ਖਿਆਲ ਹੋਇਆ। ਜਿਹਨਾਂ ਕੋਲ ਸਿੱਧਾ ਕੀਰਤਨ ਸਿੱਖਿਆ ਨਾ ਉਹ ਉੱਥੇ ਆਇਆ ਕਰਦਾ ਬਜ਼ੁਰਗ, ਉਹ ਕਿਹਾ ਕਰੇ ਜਿੱਥੇ ਤੂੰ ਇੱਥੇ ਬੈਠਾ ਫਸਿਆ ਢੋਲਕੀ ਵਜਾਉਣੀ ਸਿੱਖ ਲਏਗਾ, ਧਾਰਨਾ ਪੜ੍ਹਨੀਆਂ ਸਿੱਖ ਲਏਗਾ, ਤੈਨੂੰ ਵਿਦਿਆ ਨਹੀਂ ਮਿਲਣੀ, ਇੱਥੇ ਲੜਿਆ ਕਰੇ ਮੇਰੇ ਨਾਲ, ਤੂੰ ਘਰ ਛੱਡੇ ਆ ਰਿਹਾ ਤੈਨੂੰ ਮੈਂ ਪੜ੍ਹਾ ਦਾਂ। ਮੈਂ ਕਿਹਾ ਕਰਾਂ ਵੀ ਨਹੀਂ ਮਾਮਾ ਤੂੰ ਤਾਂ ਐਵੇਂ ਨਿੰਦਿਆ ਕਰਦਾ ਸੰਤਾਂ, ਇਹ ਵੀ ਕਈ ਸਾਲ ਬਾਅਦ ਗਿਆਨ ਹੋਇਆ। ਖੈਰ ਉਹ ਮਹਾਂਪੁਰਸ਼ਾਂ ਦੇ ਕੋਲ ਸਾਥ ਸੀ 40 ਵਿਦਿਆਰਥੀ, ਇਹ ਬਜ਼ੁਰਗਾਂ ਦੇ ਕੋਲ ਇੰਨੀ ਵਿਦਿਆ ਸੀ, ਇਹਨਾਂ ਨੇ ਕਈ ਸਾਧ ਸੰਗੀ ਸਾਧ ਪੜ੍ਹਾਏ, ਸੰਨਿਆਸੀ ਚੰਗੇ ਚੰਗੇ ਸੰਨਿਆਸੀ ਸੰਤ ਪੜ੍ਹਾਏ, ਅਤੇ ਸੀ ਥੋੜ੍ਹਾ ਜਿਹਾ ਅੜਬ ਸੁਭਾਅ। ਉਹਨਾਂ 40 ਵਿਦਿਆਰਥੀਆਂ ਦੇ ਕਹਿਣ ਤੋਂ ਭਾਵ ਇਹ ਵੀ ਰਹੇ, ਬਜ਼ੁਰਗ ਵੀ ਰਹੇ ਸਾਡੇ, ਅਤੇ ਮਹਾਂਪੁਰਸ਼ਾਂ ਦੇ ਕੋਲ ਇੱਕ ਦੀਦਾਰ ਸਿੰਘ ਨਾਮ ਦੇ ਵਿਦਿਆਰਥੀ ਆ, ਧਿਆਨ ਨਾਲ ਸੁਣਨ ਵਾਲਾ ਬੱਚਾ, ਉਹ ਗਏ ਹਰਿਦੁਆਰ ਸੰਤ ਬਾਬਾ ਜਵਾਲਾ ਸਿੰਘ ਜੀ ਦੇ। ਸੰਤ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ ਦੀਦਾਰ ਸਿੰਘ, ਵੀ ਮੇਰੇ ਕੋਲ ਚਲੋ ਠੀਕ ਹੈ ਵੀ ਤੂੰ ਨਾਮ ਸਿਮਰਨ ਦੀ ਕਮਾਈ ਕਰ ਸਕਦਾ ਰਹਿ ਕੇ, ਬਈ ਭਿੰਡਰਾਂ ਵਾਲੇ ਸੰਤਾਂ ਕੋਲ ਦੋਨੇ ਗੱਲਾਂ, ਤੂੰ ਨਾਮ ਦੀ ਕਮਾਈ ਵੀ ਕਰ ਲਏਗਾ, ਵਿਦਵਾਨ ਵੀ ਬਣ ਲਏਗਾ, ਵੀ ਤੂੰ ਜਾ ਉਹਨਾਂ ਦੇ ਕੋਲ ਚਲਿਆ ਜਾ, ਜਿਹੜਾ ਕੁਛ ਤੂੰ ਜ਼ਿੰਦਗੀ ਦੇ ਪ੍ਰਾਪਤ ਕਰਨਾ ਚਾਹੁੰਦਾ ਹੈ ਤੂੰ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਕੋਲੋਂ ਪ੍ਰਾਪਤ ਕਰ। ਸਾਧ ਜਿਹੜੇ ਪੂਰਨ ਹੁੰਦੇ ਨੇ ਭਾਈ, ਈਰਖਾ ਨਹੀਂ ਹੁੰਦੀ, ਦਵੈਸ਼ ਨਹੀਂ ਹੁੰਦੀ ਇਹਨਾਂ 'ਚ। ਉਹ ਦੀਦਾਰ ਸਿੰਘ ਜੀ ਬਜ਼ੁਰਗ ਸਾਧ ਸਿੰਘ ਜੀ 90 ਸਾਲ ਦੀ ਉਮਰ ਹੋਊਗੀ ਮੇਰਾ ਖਿਆਲ ਹੈ, ਮੈਨੂੰ ਆਪ ਬਚਨ ਸੁਣਾਇਆ, ਇਹ ਮੈਂ ਉਹਨਾਂ ਤੋਂ ਸੁਣਿਆ ਹੋਇਆ ਬਚਨ ਹੀ ਤੁਹਾਨੂੰ ਸੁਣਾਉਣ ਲੱਗੇ। ਦੀਦਾਰ ਸਿੰਘ ਉਹ ਸਾਧ ਸਿੰਘ ਜੀ ਬਜ਼ੁਰਗ ਚਲੇ ਗਏ, ਦੀਦਾਰ ਸਿੰਘ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖ ਕਹਿਣ ਲੱਗੇ, ਜ਼ਿੰਮੇਵਾਰ ਸਿੰਘਾਂ ਨੇ ਦੱਸਿਆ ਜੀ ਨਵਾਂ ਵਿਦਿਆਰਥੀ ਆਇਆ, ਕਹਿਣ ਲੱਗੇ ਹਾਂ ਭਾਈ ਪ੍ਰੇਮੀਆਂ ਦੱਸ ਕੀ ਕਰਨਾ ਚਾਹੁੰਦਾ ਹੈ। ਕਹਿੰਦੇ ਪਾਠੀ ਬਣਨਾ। ਕਹਿੰਦਾ ਜੀ ਨਹੀਂ, ਮੂਹਰੇ ਤੇ ਸ਼ਬਦ ਹੀ ਕਿਹਾ, ਕਹਿੰਦਾ ਜੀ ਨਹੀਂ। ਸੰਤ ਕਹਿੰਦੇ ਫਿਰ ਪ੍ਰਚਾਰਕ ਬਣਨਾ। ਕਹਿੰਦਾ ਜੀ ਨਹੀਂ। ਮਹਾਂਪੁਰਸ਼ ਕਹਿੰਦੇ ਵੀ ਕਿਹਾ ਜਾ ਵਿਦਿਆਰਥੀ ਆਇਆ ਨਹੀਂ ਉਹ ਕਈਆਂ ਦਾ ਕਹਿੰਦੇ ਤੇ ਰਾਗੀ ਬਣਨਾ ਕਹਿੰਦਾ ਨਹੀਂ ਜੀ ਮੈਂ ਰਾਗੀ ਨਹੀਂ ਬਣ ਸੰਤ ਕਹਿੰਦੇ ਉਹ ਮੇਰੇ ਕੋਲ ਤਾਂ ਜਿਹੜੇ ਆਉਂਦੇ ਆ ਰਾਗੀ ਬਣਨ ਵਾਸਤੇ ਆਉਂਦੇ ਆ ਪ੍ਰਚਾਰਕ ਬਣਨ ਵਾਸਤੇ ਆਉਂਦੇ ਆ ਕਥਾਵਾਚਕ ਬਣਨ ਵਾਸਤੇ ਆਉਂਦੇ ਆ ਪਾਠੀ ਬਣਨ ਵਾਸਤੇ ਤੂੰ ਕਾਹਦੇ ਲਈ ਆਇਆ ਹੁੰਦੇ ਮੂਹਰੇ ਉਕਸਾਹ ਸਿੰਘ ਜੀ ਆਪਣੀ ਜਟਕਾ ਬੋਲੀ ਚ ਕਹਿੰਦੇ ਨੇ ਜੱਟ ਦਾ ਕੁਹਾੜੇ ਪਾਟਿਆ ਮੂੰਹ ਹੈ ਉਹ ਕਹਿੰਦਾ ਮੈਂ ਬੋਲਿਆ ਵੀ ਦਰਦਾਰ ਸਿੰਘ ਕਹਿੰਦਾ ਬੋਲਿਆ ਵੀ ਐਂ ਸੰਤਾਂ ਨੂੰ ਬਾਹਲਾ ਆਦਰ ਨਹੀਂ ਕੀਤਾ ਕਹਿੰਦਾ ਜੀ ਮੈਂ ਆਇਆ ਸਾਧ ਬਣਨ ਜੇ ਸੋਚ ਕੇ ਹਾਂ ਕਰਿਓ ਜੇ ਮੈਨੂੰ ਸਾਧ ਬਣਾ ਸਕਦੇ ਹੋ ਤਾਂ ਹਾਂ ਕਰਿਓ ਨਹੀਂ ਮੈਂ ਕੋਈ ਹੋਰ ਸੰਤ ਦੇਖ ਲਾ ਕਹਿੰਦਾ ਮੈਂ ਐਂ ਕਹਿ ਤਾ ਸੰਤ ਸੰਤ ਕਹਿੰਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਬਾਬਾ ਤੇਰਾ ਨਾਂ ਕੀ ਹੈ ਦਰਦਾਰ ਸਿੰਘ ਕਹਿੰਦੇ ਅੱਛਾ ਬਾਬਾ ਬਣਨਾ ਚਾਹੁੰਦਾ ਲਓ ਉਹਨੂੰ ਸਾਡੇ ਜਥੇ ਚ ਦਰਦਾਰ ਸਿੰਘ ਕੋਈ ਵੀ ਨਹੀਂ ਜਾਣਦਾ ਬਾਬਾ ਜੀ ਕਰਕੇ ਸਾਰੇ ਜਾਣਦੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਸ਼ਬਦ ਨਿਕਲਿਆ ਕਹਿੰਦੇ ਚੰਗਾ ਬਾਬਾ ਜੀ ਜਿਵੇਂ ਤੂੰ ਚਾਹੁੰਦੇ ਚੱਲ ਸਾਧ ਬਣਨਾ ਗੁਰੂ ਨਾਨਕ ਮਿਹਰ ਕਰੇ ਸਾਧ ਹੀ ਬਣਾ ਲੈਣਾ ਮਹਾਂਪੁਰਸ਼ਾਂ ਦਾ ਗੜਬਾ ਚੁੱਕ ਲਿਆ ਕਹਿੰਦਾ ਨਿਤਨੇਮ ਕਰ ਛੱਡਣਾ ਕਥਾ ਸੁਣ ਛੱਡਣੀ ਜਦੋਂ ਲੰਘੇ ਸ਼ੇਖ ਜੀ ਨੇ ਇੱਕ ਦਿਨ ਕਹਿਣ ਲੱਗੇ ਕਹਿੰਦੇ ਬਾਬਾ ਜੀ ਕਹਿੰਦੇ ਮੇਰੇ ਮਨ ਦੇ ਵਿੱਚ ਹੈ ਵੀ ਤੈਨੂੰ ਥੋੜ੍ਹਾ ਜਿਹਾ ਪੜ੍ਹਾ ਰਹੀ ਹੈ ਕਹਿੰਦਾ ਦੇਖੋ ਜੀ ਧੋਖਾ ਕਰਨ ਲੱਗੇ ਹੋ ਸਾਧ ਬਣਨ ਦੀ ਹਾਂ ਕਰਕੇ ਹੁਣ ਇਹਨੂੰ ਪਾਠੀ ਬਣਾਉਂਦੇ ਪਾਠੀ ਬਥੇਰੇ ਤੇਰੇ ਫਿਰਦਿਆਂ ਮੈਂ ਪਾਠੀ ਬਣਾ ਸੰਤ ਫੇਰ ਚੁੱਪ ਕਰ ਗਏ ਕਹਿੰਦਾ ਜਦੋਂ ਫੇਰ ਥੋੜ੍ਹਾ ਜਿਹਾ ਟਾਈਮ ਲੰਘਿਆ ਇੱਕ ਦਿਨ ਫੇਰ ਸੰਤ ਕਹਿਣ ਲੱਗੇ ਕਹਿੰਦੇ ਬਾਬਾ ਜੀ ਪਤਾ ਨਹੀਂ ਮੇਰੇ ਮਨ 'ਚ ਕਿਉਂ ਵਾਰ ਵਾਰ ਆਈ ਜਾਂਦੀ ਹੈ ਮੇਰੇ ਮਨ 'ਚ ਇਹ ਆਈ ਜਾਂਦੀ ਹੈ ਵੀ ਤੈਨੂੰ ਪੜ੍ਹਾ ਦਈਏ ਕੁਛ ਤੋਂ ਮੈਂ ਕਿਹਾ ਵੀ ਤੀਸਰਾ ਵਚਨ ਸੰਤਾਂ ਦਾ ਹੈ ਕਥਾ ਸੁਣ ਕੇ ਕਹਿੰਦੇ ਇੰਨੀ ਕਾਕਲ ਮੈਨੂੰ ਆ ਗਈ ਵੀ ਸੰਤਾਂ ਦਾ ਬਚਨ ਜਿਹੜਾ ਬਾਹਲੀ ਵਾਰ ਤੀਜੀ ਵਾਰ ਤਾਂ ਮੋੜੀ ਦੇ ਗਈ ਮੈਂ ਦੋ ਵਾਰ ਤਾਂ ਕਹਿੰਦਾ ਮੈਂ ਮੋੜਤਾ ਤੀਜੀ ਵਾਰ ਮੈਂ ਕਹਿੰਦਾ ਹੁਣ ਨਹੀਂ ਮੋੜੀ ਵੀ ਪੜ੍ਹਨਾ ਵੀ ਹੈ ਜੀ ਗੱਲ ਨਾਲ ਕਹਿੰਦਾ ਸ਼ਰਤ ਇਹ ਵੀ ਸੀ ਵੀ ਪੜ੍ਹਨਾ ਵੀ ਹੈ ਵੀ ਬਚਨ ਵਾਰੀ ਮੋੜਨਾ ਕਹਿੰਦਾ ਮੈਂ ਕਿਹਾ ਦੇਖੋ ਮਹਾਰਾਜ ਗੱਲ ਇਹ ਹੈ ਤੁਹਾਡਾ ਤੀਸਰਾ ਬਚਨ ਮੈਂ ਸਵੀਕਾਰ ਕਰ ਪੜੂੰਗਾ ਪਰ ਇੱਕ ਸ਼ਰਤ ਹੈ ਮੇਰੀ ਕਹਿੰਦੇ ਦਰਾਰ ਦੀ ਸ਼ਰਤਾਂ ਸੌ ਭਾਵੇਂ ਮੇਰੇ ਕੋਲੋਂ ਮਨਜ਼ੂਰ ਕਰਾ ਲਿਆ ਪਰ ਪੜ੍ਹ ਲੈ ਕਹਿੰਦਾ ਨਾ ਜੀ ਕੋਈ ਸ਼ਰਤ ਬਚਨ ਦਿਓ ਕਹਿੰਦੇ ਬਚਨ ਕੀ ਹੈ ਕਹਿੰਦੇ ਮਹਾਰਾਜ ਬਚਨ ਇਹ ਹੈ ਵੀ ਮੈਂ ਪੜ੍ਹਨਾ ਸਿਰਫ ਇੱਕ ਦਿਨ ਇੱਕ ਦਿਨ 'ਚ ਜਿੰਨਾ ਭਰਾ ਦੋ ਪੜ੍ਹਨ ਅਗਲੇ ਦਿਨ ਮੈਂ ਕੋਠੀ ਨਹੀਂ ਦੇਖਿਆ ਇੱਕ ਦਿਨ 'ਚ ਪੜ੍ਹਨਾ ਕਹਿੰਦੇ ਇੱਕ ਦਿਨ ਪੜ੍ਹਨਾ ਕਹਿੰਦੇ ਫਿਰ ਸੰਤ ਗੰਭੀਰ ਹੋ ਚਿਹਰੇ 'ਤੇ ਸੰਤਾਂ ਦਾ ਰੰਗ ਬਦਲ ਕਹਿੰਦੇ ਦਰਦਾਰ ਸਿੰਘ ਕਹਿੰਦੇ ਤੂੰ ਕੀ ਕਹੇਗਾ ਵੀ ਕਿਸੇ ਜਥੇ 'ਚ ਗਿਆ ਸੀ ਕਹਿੰਦੇ ਕੋਈ ਬਾਤ ਨਹੀਂ ਦਰਦਾਰ ਸਿੰਘ ਤੈਨੂੰ ਇੱਕ ਦਿਨ 'ਚ ਪੜ੍ਹਾਉ ਇਹ ਬਚਨ ਕਰਦਾ ਕਹਿੰਦੇ ਇੱਕ ਦਿਨ 'ਚ ਪੜ੍ਹਾਉਂਦੇ ਕਹਿੰਦਾ ਜੀ ਫਿਰ ਮੈਂ ਵੀ ਡਰਿਆ ਥੋੜ੍ਹਾ ਜਿਹਾ ਵੀ ਬਚਨ ਵੱਡਾ ਕਹਿਣ ਲੱਗੇ ਫਿਰ ਇਉਂ ਕਰੀ ਜਿੱਦਣ ਤੇਰਾ ਮਨ ਹੈ ਮੈਨੂੰ ਇੱਕ ਦਿਨ ਪਹਿਲਾਂ ਦੱਸ ਦੀ ਜਿੱਦਣ ਪੜ੍ਹ ਲੈਣਾ ਉਦੋਂ ਇੱਕ ਦਿਨ ਪਹਿਲਾਂ ਦੱਸ ਦੇਣਾ ਕਹਿੰਦਾ ਜੀ ਫਿਰ ਬਹੁਤੀ ਦੇਰ ਕਹਿੰਦਾ ਉਹਨੇ ਕੱਲ੍ਹ ਨੂੰ ਹੀ ਪੜ੍ਹ ਲੈਂਦੇ ਕਹਿੰਦੇ ਚੱਲ ਕੱਲ੍ਹ ਨੂੰ ਪੜ੍ਹ ਲੈ ਇੱਕ ਵਜੇ ਉੱਠੀ ਡੇਢ ਵਜੇ ਸੱਤ ਵਜਨ ਜੀ ਇੱਕ ਵਜੇ ਉੱਠ ਕੇ ਪਹਿਲੇ ਪੰਜੇ ਬਾਣੀਆਂ ਸੁਖਮਨੀ ਸਾਹਿਬ ਦੇ ਮੂਲ ਮੰਤਰ ਦਾ ਅਭਿਆਸ ਕਰਕੇ ਜਦੋਂ ਸੂਰਜ ਦੀ ਚਿੱਚੀ ਨਿਕਲੇ ਜਦੋਂ ਸੂਰਜ ਕਿਰਨਾਂ ਛੱਡੇ ਸਮਝ ਲੈ ਤੇਰੇ ਪੜ੍ਹਨ ਦਾ ਦਿਨ ਸ਼ੁਰੂ ਹੋ ਗਿਆ ਸੱਤ ਵਜਨ ਕਹਿੰਦੇ ਸ਼ਾਮ ਦੇ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਜਿੰਨੇ ਗ੍ਰੰਥਾਂ ਦੇ ਪੱਤਰੇ ਲੱਗ ਦੇਗਾ ਦਰਸ਼ਨ ਕਰ ਕਰਕੇ ਜਾਂ ਤੇਰੇ ਜਵਾਨੀ ਕੰਠ ਹੋ ਜਾਏ ਪੜ੍ਹਨ ਦੀ ਲੋੜ ਗੱਜ ਕੇ ਆਖੋ ਸਤਨਾਮ ਸਿੰਘ ਇਹ ਉਹਨਾਂ ਮਹਾਂਪੁਰਸ਼ਾਂ ਨੇ ਆਪਣੀ ਜ਼ਬਾਨ ਨਾਲ ਮੈਨੂੰ ਦੱਸਿਆ ਮੈਨੂੰ ਕਹਿਣ ਲੱਗੇ ਹਰੀ ਸਿੰਘ ਮਹਾਂਪੁਰਸ਼ਾਂ ਦੇ ਕੋਲ ਕਲੀ ਵਿਦਿਆ ਨਹੀਂ ਹੁੰਦੀ ਦੱਸ ਕਹਿੰਦੇ ਇਹ ਕਹਿ ਕੇ ਰੋਹ ਤੇ ਸੰਤਾਂ ਨੂੰ ਯਾਦ ਕਰਕੇ ਕਹਿੰਦੇ ਮੈਂ ਸੰਤ ਗਿਆਨੀ ਸੁੰਦਰ ਸਿੰਘ ਨੂੰ ਕੀ ਮੰਨਾ ਹੁਣ ਮੇਰੇ ਮਨ ਦੀ ਭਾਵਨਾ ਮੇਰੇ ਅੰਦਰ ਕਹਿੰਦੇ ਅੱਗ ਧੁਖ ਰਹੀ ਹੈ ਕਹਿੰਦੇ ਐਸੇ ਗੁਰਸਿੱਖ ਨੂੰ ਦਾ ਰੂਪ ਨਹੀਂ ਹਨ ਤਾਂ ਕੀ ਹੈ ਮੈਨੂੰ ਜਿਹੜਾ ਮਰਜ਼ੀ ਪੰਥ ਸਜ਼ਾ ਦੇ ਦਿੰਦੇ ਪਰ ਕਹਿੰਦੇ ਮੈਂ ਸੰਤ ਗਿਆਨੀ ਸੁੰਦਰ ਸਿੰਘ ਜੀ ਨੂੰ ਕਹਿੰਦੇ ਮੈਂ ਗੁਰੂ ਸਰੂਪ ਹੀ ਸਮਝਦਾ ਕਿ ਗੁਰੂ ਦੇ ਵਿੱਚ ਭੇਦ ਹੋਇਆ ਹੋਇਆ ਗੁਰਸਿੱਖ ਸੀ ਖਾਲਸਾ ਮੇਰੇ ਰੂਪ ਹੈ ਖਾਸ ਕਹਿੰਦੇ ਮੈਂ ਸਭ ਤੋਂ ਪਹਿਲਾਂ ਉੱਠਿਆ ਸੋਚਿਆ ਵੀ ਮਹਾਂਪੁਰਸ਼ਾਂ ਦਾ ਪਾਠੀ ਬਣਨ ਦਾ ਬਚਨ ਸੀ ਕਹਿੰਦੇ ਜੀ 1430 ਅੰਗ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਬਸ ਦਰਸ਼ਨ ਕਰਨੇ ਪੱਤਰ ਵਾਲੇ ਗਈਆਂ ਨਾ ਉਹ ਤੋਂ ਬਾਅਦ ਭਾਈ ਗੁਰਦਾਸ ਦੀਆਂ 12 ਜਿੰਨੇ ਜਥੇ 'ਚ ਮੈਨੂੰ ਗ੍ਰੰਥ ਮਿਲੇ ਫਿਰ ਕਹਿੰਦਾ ਵਿਚਾਰ ਸਾਗਰ ਮਿਲ ਗਿਆ ਵਿਧਾਨ ਤੇ ਸਿਧਾਂਤ ਤੇ ਮੈਂ ਪੱਤਰੇ ਸਾਰਾ ਦਿਨ ਫੜਦਾ ਰਿਹਾ ਤੇ ਜਿਸ ਵੇਲੇ ਕਹਿੰਦੇ ਸੂਰ ਛਿਪਣ ਲੱਗਿਆ ਖੇਡ ਬੰਦ ਹੋ ਗਈ ਮੈਨੂੰ ਕਹਿਣ ਲੱਗੇ ਦੇਖ ਹਰੀ ਸਿੰਘ ਨਾਲੇ ਮੈਂ ਬਿਰਧ ਹੋ ਗਿਆ ਬਿਰਧ ਹੋ ਕੇ 80 ਦਾ ਵਿਹਾਰ ਨਾਲ ਭਾਵੇ ਵਾਲੀ ਗੱਲ ਹੋ ਜਾਂਦੀ 70 ਦਾ ਮਤਹੀਣ ਹੋ ਜਾਂਦਾ ਕਹਿੰਦੇ ਲੈ ਤੂੰ ਜਿਹੜੇ ਵਿਧਾਨ ਦੇ ਗ੍ਰੰਥ ਪੜ੍ਹੇ ਆ ਕਹਿੰਦੇ ਤੂੰ ਰੱਟੇ ਲੈ ਤੂੰ ਕਰ ਸਵਾਲ ਕਹਿੰਦੇ ਮੈਂ ਤੈਨੂੰ ਉੱਤਰ ਦਿੰਦਾ ਸਾਧ ਸਿੰਘ ਜੀ ਸੱਚਾ ਵਚਨ ਫਿਰ ਮੈਂ ਵਿਧਾਨ ਦੀ ਇੱਕ ਛੋਟੀ ਜਿਹੀ ਝਲਕ ਮਹਾਂਪੁਰਸ਼ਾਂ ਨੂੰ ਇਹ ਜਦੋਂ ਬਚਨ ਕੀਤਾ ਤਲਾਕ ਦੇ ਕੇ ਜਵਾਬ ਦਿੱਤਾ ਮੈਂ ਚਰਨੀ ਪੈ ਗਿਆ ਮੈਂ ਮਹਾਰਾਜ ਠੀਕ ਹੈ ਜਿੱਥੇ ਬਖਸ਼ਿਆ ਹੋਣ ਉਹਨਾਂ ਦੀਆਂ ਕਾਹਦੀਆਂ ਤਰੀਕਿਆਂ ਤੁਹਾਡੇ ਨਾਲ ਕੋਈ ਤਰੀਕਾ ਨਹੀਂ ਬਣਦਾ ਇੱਕ ਦੂਸਰਾ ਜਿਹੜਾ ਨਾਮ ਦੀ ਕਮਾਈ ਸਿੱਖੀ ਉਹ ਗੱਲ ਸਾਸ ਜੀ ਮੈਨੂੰ ਵੀ ਜ਼ਿੰਦਗੀ 'ਚ ਅਧੂਰੀ ਰਹਿ ਗਈ ਮਹਾਂਪੁਰਸ਼ਾਂ ਨੇ ਮੈਨੂੰ ਕਿਹਾ ਸੀ ਵੀ ਮੇਰੇ ਕੋਲ ਆ ਮਹਾਂਪੁਰਸ਼ਾਂ ਤੋਂ ਸਿੱਖੀ ਕਿਵੇਂ ਬਖਸ਼ਿਸ਼ ਹੋਈ ਦੁਨੀਆਂ ਆਪ ਸਮਾਧੀ ਲਾਉਣ ਦੀ ਗੱਲ ਤਾਂ ਕਰਦੀ ਹੈ ਪਰ ਬਾਬਾ ਦਲਦਾਰ ਸਿੰਘ ਜੀ ਦੇ ਅੰਦਰ ਹੀ ਸਮਰੱਥਾ ਸੀ ਚੰਡੀਗੜ੍ਹ ਦੀ ਕਮਾਈ ਕਹਿਣ ਲੱਗੀ ਸਮਾਧੀਆਂ ਕਿਵੇਂ ਲਵਾ ਦਿੰਦੇ ਆ ਕਹਿੰਦੇ ਤੇਰੀ ਸਮਾਧੀ ਲਵਾ ਦਿੰਦੇ ਆ ਘਰਦਿਆਂ ਨੂੰ ਪੁੱਛ ਲੈ ਫਿਰ ਮੈਨੂੰ ਨਾ ਗਾਲਾਂ ਕੱਢਦੇ ਫਿਰ ਸਮਾਧੀ ਲੱਗੂਗੀ ਖੁੱਲੂਗੀ ਕਿ ਫਿਰ ਐਂ ਨਹੀਂ ਆਪਣੀ ਮਰਜ਼ੀ ਨਾਲ ਨਹੀਂ ਖੋਲ ਸਕਦੀ ਸੀ ਗੁਰੂ ਏ ਕਿਰਪਾ ਕਰੀ ਅੱਠ ਦਿਨ ਅੱਠ ਰਾਤਾਂ ਬੀਬੀ ਬੈਠ ਰਹੀ ਸੀ ਸਮਾਧੀ ਦੇ ਵਿੱਚ ਦਾਰ ਸਿੰਘ ਜੀ ਚੰਡੀਗੜ੍ਹ ਦਾ ਬਚਨ ਉਹ ਕਹਿੰਦੇ ਦੁਨੀਆਂ ਦਾ ਲਿਆਓ ਬੰਦਾ ਜਿਹੜਾ ਕਹਿੰਦਾ ਮੇਰੀ ਸਮਾਧੀ ਨਹੀਂ ਲੱਗਦੀ ਕਹਿੰਦੇ ਸਮਾਧੀ ਲੱਗੀ ਖੁੱਲੂ ਨਹੀਂ ਲੱਗਣੀ ਤਾਂ ਇੱਕ ਪਾਸੇ ਰਹੀ ਉਹ ਨਾਭੇ ਸਾਸ ਜੀ ਸਰੀਰ ਛੱਡਿਆ ਮੈਨੂੰ ਉਡੀਕਦੇ ਵੀ ਰਹੇ ਮਾੜੀ ਕਿਸਮ ਸਾਸ ਜੀ ਜਾਣ ਉਹਨਾਂ ਦੇ ਕੋਲ ਕਲਾ ਸੀ ਜਿਹੜੇ ਦੂਸਰੇ ਦੀ ਸਮਾਧੀ ਦੁਆਰਾ ਇਹ ਸਾਧੂਆਂ ਦੇ ਕੋਲ ਸਾਸ ਬਖਸ਼ਿਆ ਹੁੰਦੀਆਂ ਨੇ ਸੋ ਇਸ ਪ੍ਰਕਾਰ ਅਨੇਕਾਂ ਐਸੇ ਜਤਨਾਂ ਦੇ ਅੰਦਰ ਦੁਨੀਆਂ ਲੱਗੀ ਹੋਈ ਹੈ ਗੱਲ ਸਮਾਪਤ ਕਰੀਏ ਸਾਸ ਜੀ ਸਮਾਂ ਅੱਗੇ ਤੁਰੇ ਹੈ ਭਾਈ ਕਿੱਥੇ ਸੀ ਕਹਾਂ ਤੇ ਇਉਂ ਸਾਸ ਜੀ ਜਿਹੜੇ ਬਹੁਤ ਸਾਰੇ ਯਤਨਾਂ ਦੇ ਅੰਦਰ ਲੱਗੇ ਅਣਖ ਸ਼ਾਸਤਰ ਬਹੁਤ ਫਟੂਆ ਉਦਮ ਕਰ ਲਾ ਗਏ ਵਾ ਭਾਤੀ ਵਿਚਰੇ ਅਣਖ ਸ਼ਾਸਤਰ ਬਹੁਤ ਫਟੂਆ ਭਸਮ ਲਗਾਏ ਤੀਜ ਵਾ ਭਰਮਦੇ ਆ ਤਾਂ ਹੋ ਗਿਆ ਨਾ ਦੱਸੋ ਉਦਮ ਕਰ ਲਾ ਕੇ ਬਹੁਤ ਭਾਤੀ ਇਹ ਵੀ ਹੋਣੇ ਸੀ ਵਿਚਰਿਤ ਅਣਖ ਸ਼ਾਸਤਰ ਬਹੁਤ ਫਟੂਆ ਖੱਟ ਸ਼ਾਸਤਰਾਂ ਦੇ ਚ ਲੱਗੇ ਵਿਦਿਆ ਪੜ੍ਹਨ ਦਾ ਇੱਥੇ ਬਚਨ ਚੱਲਿਆ ਸੀ ਬਹੁਤ ਸਾਰੇ ਸਾਸ ਜੀ ਸਾਰੀ ਜ਼ਿੰਦਗੀ ਰੱਟੇ ਲਾਲਾ ਪੜ੍ਹਦੇ ਰਹਿੰਦੇ ਆ ਪਰ ਜਿੱਥੇ ਇੱਕ ਸਾਧੂ ਦੀ ਅਸੀਸ ਕੰਮ ਕਰ ਜਾਂਦੀ ਹੈ ਉੱਥੇ ਸਾਧ ਸਿੰਘ ਜੀ ਵਿਦਿਆ ਕੀ ਕਰੇ ਪੰਜੋਕਰੇ ਸਾਹਿਬ ਦੇ ਵਿੱਚ ਦੇਖੋ ਵੀ ਪੰਡਿਤ ਨੇ ਸਾਰੀ ਜ਼ਿੰਦਗੀ ਕੰਸੀ ਪੜ੍ਹਿਆ ਤੇ ਉਹ ਗੁੰਗਾ ਜਿਹੜਾ ਜ਼ਬਾਨ ਵੀ ਗੁੰਗੀ ਕੰਨਾਂ ਤੋਂ ਬੋਲਾ ਜਿਹਨੂੰ ਪਾਗਲ ਕਹਿੰਦੇ ਰੁੰਡੀਆਂ ਦੇ ਲੀਰਾਂ ਕੀਰਾਂ ਚੱਕਦਾ ਫਿਰਦਾ ਉਹ ਵਿਦਵਾਨ ਬਣਾ ਗੀਤਾ ਦੇ ਅਰਥ ਕਰਾ ਦਿੱਤੇ ਉਹਦੇ ਸੋ ਇਸ ਪ੍ਰਕਾਰ ਗੁਰੂ ਦੀ ਬਖਸ਼ਿਸ਼ ਹੈ ਭਸਮ
ਲਗਾਏ ਤੀਰਥ ਬਹੁ ਭਰਮ ਤੇ ਸੁਖ ਭਰਮ ਤੇ ਸੁਖ ਦੇਹ ਬੰਦ ਹੈ ਬਹੁ ਜਟੂਆ
ਬਹੁਤ ਸਾਰੇ ਭਸਮ ਸਵਾਹ ਮਲ ਕੇ ਭੂਤ ਵਰਗੀ ਸ਼ਕਲ ਕਰੀ ਫਿਰਦੇ ਆ ਸਾਧ ਸਿੰਘ ਜੀ ਸਵਾਹ ਮਲ ਕੇ ਰੱਖਦੇ ਹੈ ਤੇ ਇੱਕ ਮਹਾਤਮਾ ਜੀ ਵਿਭੂਤੀ ਰਮਾਉਂਦੇ ਰਹੇ ਰੋਗ ਲੱਗ ਗਿਆ ਸਾਧ ਸਿੰਘ ਅੱਖਾਂ ਵਿੱਚ ਪਾਣੀ ਸੁੱਕ ਗਿਆ ਅੱਖਾਂ ਚ ਪਾਣੀ ਨਾ ਰਿਹਾ ਤੇ ਉਹ ਕਹਿੰਦੇ ਵੀ ਇਹ ਭਸਮ ਲਵਾਉਣ ਦੇ ਨਾਲ ਕਹਿੰਦੇ ਰੋਗ ਬੰਦ ਹੋ ਗਏ ਕਹਿੰਦੇ ਐਸਾ ਰੋਗ ਲੱਗ ਗਿਆ ਕਹਿੰਦੇ ਹੁਣ ਸਾਰੀ ਜ਼ਿੰਦਗੀ ਲਈ ਰੋਗੀ ਹੋਇਆ ਬੈਠੇ ਆਪ ਦੱਸਿਆ ਉਹਨਾਂ ਨੇ ਮਹਾਂਪੁਰਸ਼ਾਂ ਨੇ ਭਸਮ ਲਗਾਏ ਤੀਰਥ ਵਾ ਭਰਮ ਤੇ ਤੀਰਥ ਆਉਂਦੇ ਭਰਮਣ ਕਰਦੇ ਫਿਰਦੇ ਆ ਸੂਖਮ ਦੇਹ ਕਈ ਐਸੇ ਦੇਹ ਨੂੰ ਲਿਪਸਾ ਕਰਕੇ ਰੱਖਦੇ ਆ ਦੇਹ ਨੂੰ ਵਧਣ ਨਹੀਂ ਦਿੰਦੇ ਤੇ ਬਹੁਤ ਸਾਰੇ ਸਾਸਰੀ ਐਸੇ ਬੰਦੇ ਬਹੁਤ ਜਟੂਗਾ ਸਿਰ ਦੇ ਉੱਤੇ ਜੜਾਂ ਬੰਨ ਕੇ ਰੱਖਦੇ ਆ ਭਾਵ ਕੀ ਬੋਹੜ ਦਾ ਦੁੱਧ ਲਾ ਲਾ ਕੇ ਲੋਕਾਂ ਦੇ ਟੁੱਟੇ ਫੁੱਟੇ ਵਾਲ ਜਿਹੜੇ ਵਾਹ ਕੇ ਸਿੱਟੇ ਹੁੰਦੇ ਆ ਉਹ ਜੋੜ ਜੋੜ ਕੇ ਲੰਮੀਆਂ ਲੰਮੀਆਂ ਜੜਾਂ ਬਣਾ ਲੈਂਦੇ ਆ ਤੇ ਕਬੀਰ ਸਾਹਿਬ ਨੇ ਉਹਨਾਂ ਦੇ ਖੰਡਨ ਕੀਤਾ ਨਾ ਤੇ ਇੱਕ ਭੋਨ ਮੋਨ ਸੀ ਇੱਕ ਜੜਾਂ ਵਧਾਈਆਂ ਮਹਾਰਾਜ ਕਹਿੰਦੇ ਕਬੀਰ ਸਾਹਿਬ ਦੋਨੇ ਗੱਲ ਤੋਂ ਤੁਸੀਂ ਕਬੀਰ ਪ੍ਰੀਤ ਏ ਪਿਸੁਕੀ ਆਨ ਦੁੱਧ ਦਾ ਜਾਏ ਭਾਵੇਂ ਲਾਂਦੇ ਕੇਸ ਕਰ ਭਾਵੇਂ ਘਰ ਵਡਾਏ ਕਹਿੰਦੇ ਲੰਬੇ ਕੇਸ ਜਿਹੜੇ ਤੂੰ ਜੜਾਂ ਵਧਾ ਕੇ ਦੁੱਧ ਵੋੜ ਦਾ ਲਾ ਕੇ ਤੂੰ ਵੀ ਰੱਬ ਦੀ ਆਗਿਆ ਭੰਗ ਕੀਤੀ ਜਿੰਨੇ ਕੁ ਦਿੱਤੇ ਸੀ ਉਹਨੇ ਰੱਖਣੇ ਸੀ ਜਿਹਨੇ ਭਾਈ ਰੱਖੇ ਨਹੀਂ ਹੈ ਉਹਨੇ ਵੀ ਰੱਬ ਦੀ ਆਗਿਆ ਭੰਗ ਕੀਤੀ ਕਬੀਰ ਸਾਹਿਬ ਕਹਿੰਦੇ ਦੋਨਾਂ 'ਚ ਦੁਬਧ ਹੈ ਦੁਬਧਾਂ ਨੂੰ ਛੱਡ ਦੇ ਜੋ ਵਾਹਿਗੁਰੂ ਨੇ ਦਿੱਤੇ ਆ ਉਹਨੂੰ ਸਵਾਲ ਕੇ ਰੱਖੋ ਸੋ ਇਉਂ ਸਾਧ ਸਿੰਘ ਜੀ ਸੂਖਮ ਦੇਹ ਨੂੰ ਲਿਸੀ ਕਰ ਲੈਣਾ ਬੰਦੇ ਬਹੁਤ ਜਟੂਆ ਸਿਰ ਦੇ ਉੱਤੇ ਜੜਾਵਾਂ ਬੰਨ ਕੇ ਰੱਖਦੇ ਹਨ
ਬਿਨ ਹਰ ਭਜਨ ਸਗਲ ਦੁੱਖ ਪਾਵਤ ਜਿਉਂ ਪ੍ਰੇਮ ਵਢਾਏ ਸੂਤ ਕੇ ਹਟੂਆ
ਤੇ ਇਉਂ ਸਾਧ ਸਿੰਘ ਅਗਲੀ ਪੰਕਤੀ ਬੋਲੋ ਅਨਵੇ ਦੇ ਵਿੱਚ
ਪੂਜਾ ਚਕਰ ਕਰਤ ਸੋ ਪਾਕਾ ਅਨੇਕ ਭਾਂਗ ਸਾਟ ਹੈ ਕਰ ਤਟੂਆ
ਸੋ ਇਉਂ ਸਾਧ ਸਿੰਘ ਜੀ ਬਹੁਤ ਸਾਰੇ ਐਸੇ ਹਨ ਜਿਹੜੇ ਠਾਕਰਾਂ ਦੀ ਪੂਜਾ ਕਰਦੇ ਕਿ ਵੀ ਠਾਕਰ ਪੂਜਾ ਮੋਲ ਲੈ ਕਈ ਐਸੇ ਜਿਹੜੇ ਧਰਤੀ ਦੇ ਚੱਕਰੇ ਕਰਦੇ ਹੋਏ ਕਈ ਚੱਕਰ ਵਰਤੀਆਂ ਸੀ ਤੇ ਕਈ ਐਸੇ ਜਿਹੜੇ ਗਣੇਸ਼ ਚੱਕਰ ਬਣਾਉਂਦੇ ਉਹਦੀ ਪੂਜਾ ਕਰਦੇ ਹੈ ਕਰਕ ਸੋਮ ਪਾਕਾ ਸੋਮ ਚੰਦਰਮਾ ਦੀ ਸਾਧ ਸਿੰਘ ਜੀ ਜਿਹੜੇ ਚੰਦਰਮਾ ਦੁਆਰਾ ਪੁੱਕੇ ਫਲ ਉਹ ਕਹਿੰਦੇ ਹੈ ਸਵੈਮ ਪਾਕੀ ਹਨ ਤੇ ਅਨੇਕਾਂ ਭਾਂਤ ਕਰ ਠਾਟੇ ਬਹੁਤ ਛੱਡੂਗਾ ਅਨੇਕਾਂ ਬਨੌਟਾਂ ਨੂੰ ਬਣਾਉਂਦੇ ਹਨ ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਹਿੰਦੇ ਭਾਈ ਬਿਨ ਹਰ ਭਜਨ ਸਗਲ ਦੁੱਖ ਪਾਵਤ ਬਿਨਾਂ ਭਜਨ ਤੋਂ ਸਾਰੀ ਦੁੱਖ ਪਾ ਰਹੇ ਨੇ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਕਿਵੇਂ ਪਾ ਰਹੇ ਨੇ ਜਿਉਂ ਪ੍ਰੇਮ ਵਢਾਏ ਸੂਤ ਕੇ ਹਟੂਆ ਹਟੂਆ ਨਾਮ ਕਹਿੰਦੇ ਹੱਟੀ ਵਾਲੇ ਜਿਹੜਾ ਸਾਸ ਵੀ ਹੱਟੀ ਵਾਲਾ ਹਲਵਾਈ ਹੈ ਨਾ ਜਿਹੜਾ ਉਹ ਕੀ ਕਰਦਾ ਗਰਮ ਗਰਮ ਲੱਡੂ ਵੱਟਣੇ ਪੈਂਦੇ ਆ ਨਹੀਂ ਤਾਂ ਜੇ ਠੰਡੇ ਹੋ ਜਾਣ ਵੱਟੇ ਨਹੀਂ ਜਾਂਦੇ ਜਦੋਂ ਗਰਮ ਗਰਮ ਲੱਡੂ ਵੱਟ ਕੇ ਹੱਥ ਸੜਦੇ ਆ ਉਹ ਜਿਹੜਾ ਸਾਸ ਜੀ ਹੱਟੂਆ ਹੈ
ਉਹ ਜਿਵੇਂ ਸੂਰ ਦੇ ਲੱਡੂ ਵੱਟਦਾ, ਆਪ ਹੱਥ ਮੂੰਹ ਦਾ ਖਾ ਹੋ ਰਹੀ ਜਾਂਦੇ ਨੇ, ਉਹਦੇ ਵਾਸਤੇ ਵੀ ਹੈ। ਤੇ ਇਸੇ ਤਰ੍ਹਾਂ ਜਿਹੜਾ ਜੀਵ ਹੈ ਇਹ ਸਾਸੀ ਪਦਾਰਥ ਰੂਪ ਲੱਡੂ ਦਾ ਆਪ ਵੱਟਦਾ, ਦੁੱਖਾਂ ਆਪਣੀ ਦੇਹ ਨੂੰ ਦੁੱਖ ਦੇ ਦੇ ਕੇ ਮਾਇਆ ਕਮਾਉਂਦਾ ਰਹਿੰਦਾ, ਲੱਡੂ ਵੱਟਦਾ ਇਹ ਰਹਿ ਗਿਆ ਖਾ ਕੇ ਪੁੱਤਰ ਧੀਆਂ। ਸੋ ਇਸੇ ਤਰ੍ਹਾਂ ਸਾਧ ਸਿੰਘ ਜੀ ਦੂਸਰਾ ਅਰਥ ਮਹਾਂਪੁਰਸ਼ ਨੇ ਇਹ ਵੀ ਕੀਤਾ ਹੈ, ਜਿਵੇਂ ਮੱਕੜੀ ਹੈ ਨਾ ਜਿਹੜੀ ਉਹ ਆਪਣੇ ਮੂੰਹ ਦੇ ਵਿੱਚੋਂ ਤੰਦ ਕੱਢਦੀ ਹੈ, ਜੋ ਸੂਤ ਵਢਾਏ ਪ੍ਰੇਮ ਦੇ ਵਿੱਚ ਆ ਕੇ ਜਾਲਾ ਤੰਦੀ ਹੈ ਉਹਦੇ ਵਿੱਚ ਫਸ ਕੇ ਮਰ ਜਾਂਦੀ ਹੈ, ਜਿਵੇਂ ਕੱਲ੍ਹ ਸੁਣਿਆ ਸੀ ਆਪ ਜੀ ਨੇ। ਤੇ ਇਸੇ ਤਰ੍ਹਾਂ ਮੋਹ ਦੀਆਂ ਤੰਦਾਂ ਆਪ ਹੀ ਕੱਢੀਆਂ ਜੀਵ ਨੇ, ਤੇ ਮੋਹ ਦੀਆਂ ਤੰਦਾਂ ਚ ਆਪ ਹੀ ਉਲਝ ਕੇ ਜਾਨ ਦੇ ਦਿੰਦਾ। ਅੱਗੇ ਸਾਧ ਸਿੰਘ ਆਇਆ ਅਕੇਲਾ ਅਕੇਲਾ ਚਲਾਇਆ, ਚਲਤੇ ਵਕਤ ਕੋਈ ਕਾਮ ਨਾ ਆਇਆ। ਇੱਥੇ ਸਾਧ ਸਿੰਘ ਜੀ ਗੁਰੂ ਅਰਜਨ ਸਾਹਿਬ ਜੀ ਦੇ ਸਵੱਈਏ ਸਮਾਪਤ ਹੋ ਗਏ, ਕੁਝ ਮਿੰਟ ਸਾਧ ਸਿੰਘ ਉੱਤੇ ਹੋ ਗਏ ਨੇ, ਖਿਮਾ ਕਰਨੀ ਬੇਵੱਸ ਹੋ ਕੇ ਹੋ ਗਏ, ਕੁਝ ਬਚਨੇ ਐਸੇ ਸੀ ਜਿਹੜੇ ਛੱਡਣ ਵਾਲੇ ਨਹੀਂ ਸਨ। ਸਵੱਈਆਂ ਦਾ ਅੱਜ ਤਿੰਨ ਸਵੱਈਏ ਹੋ ਗਏ ਮਹਾਂਸਭਾ ਨਾਲ, ਤੇ ਇਉਂ ਸਾਧ ਸਿੰਘ ਸਵੱਈਏ ਅੱਜ ਗੁਰੂ ਅਰਜਨ ਸਾਹਿਬ ਜੀ ਦੇ ਸਮਾਪਤ ਕਰਨ ਦਾ ਸੰਕਲਪ ਲੈ ਕੇ ਆਇਆ ਸੀ ਮੈਂ।